ਬੂਆ ਜੀ ਔਰ ਮੇਰੇ ਫਾਦਰ ਸਾਹਿਬ ਮਦਰ ਜਿਨ੍ਹਾਂ ਨੇ ਜਿੱਥੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹ ਸਾਰੇ ਉਹਨਾਂ ਦੇ ਉੱਥੇ ਜਾਂਦੇ ਆਉਂਦੇ ਗੁਰੂ ਘਰ ਉਹਨਾਂ ਨੂੰ ਮਿਲਦੇ ਆ। ਸੋ ਉੱਥੇ ਗੁਰੂ ਘਰ ਚ ਖੜੇ ਹੋ ਕੇ ਮੈਨੂੰ ਇੱਕ ਬਹੁਤ ਉਹਨਾਂ ਨੇ ਇੰਪੋਰਟੈਂਟ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਇਹ ਸੋਚੋ ਕਿ ਪ੍ਰਮਾਤਮਾ ਤੁਹਾਡੇ ਤੋਂ ਹੋਰ ਬਿਹਤਰ ਸੇਵਾ ਕਿਹੜੀ ਲੈ ਸਕਦਾ। ਔਰ ਉਹ ਗੱਲ ਉਹਨਾਂ ਨੇ ਉਸ ਦਿਨ ਕੀਤੀ ਔਰ ਅੱਜ ਤੱਕ ਵੀ ਮੈਂ ਉਹ ਗੱਲ ਸੋਚੀ ਜਾ ਰਿਹਾ ਕਿ ਕਿੰਨੀ ਉਹਨਾਂ ਨੇ ਬੜੀ ਗੱਲ ਕੀਤੀ। ਤੇ ਮੈਂ ਕਿਹਾ ਵੀ ਪਤਾ ਨੀ ਮੈਂ ਉਹਦੇ ਲਈ ਹਜੇ ਤਿਆਰ ਵੀ ਹੈ ਕਿ ਹੋਰ ਬੜੀ ਕੋਈ ਸੇਵਾ ਨਿਭਾਉਣ ਵਾਸਤੇ ਕਿ ਨਹੀਂ ਤਿਆਰ ਹੈ। ਹਜੇ ਆਪਣੀ ਆਪਣੇ ਚੈਲੰਜਸ ਤਾਂ ਇਨਸਾਨ ਨੂੰ ਖੁਦ ਪਤਾ ਹੁੰਦੇ ਨੇ ਨਾ, ਠੀਕ ਆ ਥੋੜੇ ਬਹੁਤੇ ਕੰਮ ਚੱਲੀ ਜਾ ਰਹੇ ਨੇ, ਲੇਕਿਨ ਵਾਕਈ ਉਹ ਬਹੁਤ ਬਹੁਤ ਥੋਟ ਪ੍ਰੋਵੋਕਿੰਗ ਗੱਲ ਸੀ ਔਰ ਕਹੀ ਵੀ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਮੈਂ ਉਹ ਸੋਚਦਾ ਰਹਿੰਦਾ ਕਿ ਪਹਿਲਾਂ ਖੁਦ ਨੂੰ ਕਿੱਦਾਂ ਤਿਆਰੀ ਕਰੀਏ ਤੇ ਆਪਣੀ ਕਿ ਫਿਰ ਕਿੱਦਾਂ ਅਸੀਂ ਇਸ ਪਲੈਨਟ ਤੇ ਹੋਰ ਬਿਹਤਰੀ ਜਿਹੜੀ ਉਹ ਕਰ ਸਕਦੇ ਆ। ਖੈਰ ਐਨੀਵੇਸ ਇਹ ਤਾਂ ਮੇਰੀ ਜ਼ਾਤੀ ਗੱਲ ਸੀ, ਲੇਕਿਨ ਤੁਹਾਡੀ ਗੱਲ ਬਿਲਕੁਲ ਠੀਕ ਅਨਵਰ ਸਾਹਿਬ ਕਿ ਬਹੁਤ ਸਾਰੇ ਐਸੇ ਇਨਸਾਨ ਆਏ ਇਸ ਦੁਨੀਆਂ ਚ ਜਿਨ੍ਹਾਂ ਨੇ ਕਿ ਆਪਣੀ ਲਾਈਫ ਦੇ ਵਿੱਚ ਉਹ ਕੰਮ ਕਰ ਗਏ ਜੋ ਕਮਾਲ ਦੇ। ਤਾਨੇ ਜੀ ਤੁਸੀਂ ਮੂਵੀ ਕੋਈ ਦੇਖੀ ਹੈ ਆਪਣੇ ਨੈਲਸਨ ਮੰਡੇਲਾ ਹੋਣਾ ਦੇ ਉੱਤੇ ਕੋਈ ਵੀ ਕੋਈ ਮੂਵੀ ਕਿ ਨਹੀਂ ਟਾਈਮ ਲੱਗਾ ਤੁਸੀਂ ਬਿਜ਼ੀ ਰਹਿੰਦੇ ਹੋ?
ਜੀ ਯੁਧਵੀਰ ਜੀ ਮੂਵੀ ਨਹੀਂ ਮੈਂ ਦੇਖੀ ਬਟ ਆਈ ਹੈਵ ਰੈਡ ਅਬਾਊਟ ਨੈਲਸਨ ਮੰਡੇਲਾ ਜੀ।
ਅੱਛਾ ਵੈਰੀ ਨਾਈਸ। ਅੱਛਾ ਠੀਕ ਹੈ, ਚਾਹੇ ਤੁਸੀਂ ਪੜ੍ਹ ਲਓ ਜੀ ਬਹੁਤ ਵਧੀਆ, ਚਾਹੇ ਤੁਸੀਂ ਪੜ੍ਹ ਲਓ ਚਾਹੇ ਡਾਕੂਮੈਂਟਰੀ ਦੇਖ ਲਓ। ਮੈਂ ਐਸਾ ਨਹੀਂ ਕਹਾਂਗਾ ਕਿ ਕੋਈ ਮੂਵੀ ਬਹੁਤ ਵਧੀਆ ਜਾਂ ਕੋਈ ਡਾਕੂਮੈਂਟਰੀ ਕੋਈ ਜ਼ਿਆਦਾ ਵਧੀਆ ਜਾਂ ਪੜ੍ਹਾਈ, ਪੜ੍ਹ ਲਓ ਉਹਨਾਂ ਦੇ ਬਾਰੇ ਜਿੱਦਾਂ ਵੀ ਤੁਹਾਨੂੰ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਹਰ ਕੁਝ ਹੀ ਵਧੀਆ। ਲੇਕਿਨ ਮੈਂ ਸੁਜੈਸ਼ਨ ਹੀ ਦੇ ਸਕਦਾ, ਕਿਸੇ ਨੂੰ ਐਡਵਾਈਸ ਦੇਣ ਦੀ ਪੋਜੀਸ਼ਨ ਚ ਮੈਂ ਹੈ ਨਹੀਂ। ਸੁਜੈਸ਼ਨ ਇਹ ਦੇ ਸਕਦਾ ਹੈ ਕਿ ਇੱਕ ਅਮੰਗ ਸੋ ਮੈਨੀ ਆਫ ਇਸ ਡਾਕੂਮੈਂਟਰੀ ਸੋ ਮੈਨੀ ਆਫ ਇਸ ਮੂਵੀਜ਼ ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ, ਇਨਵਿਕਟਸ ਨਾ ਇੱਕ ਮੂਵੀ ਆਈ ਸੀਗੀ। ਸੋ ਬਹੁਤ ਸਾਲ ਪਹਿਲਾਂ ਮੈਂ ਇਹਨੂੰ ਦੋ ਤਿੰਨ, ਮੇਰੀ ਆਦਤ ਹੈ ਜੋ ਵਧੀਆ ਮੂਵੀਜ਼ ਲੱਗਦੀ ਹੈ ਮੈਂ ਦੋ ਤਿੰਨ ਵਾਰ ਦੇਖਦਾ ਰਹਿੰਦਾ। ਕੱਲ ਵੀ ਮੈਂ ਦ ਅਪ੍ਰੈਂਟਿਸ ਦੁਬਾਰਾ ਦੇਖੀ ਡੋਨਲਡ ਟਰੰਪ ਦੇ ਉੱਤੇ। ਐਨੀਵੇਜ਼ ਸੋ ਮੂਵੀ ਆਈ ਸੀ ਇਨਵਿਕਟਸ ਜਿਹਦਾ ਮੈਂ ਸਵੇਰੇ ਵੀ ਜ਼ਿਕਰ ਕਰ ਰਿਹਾ ਸੀ, ਹੁਣ ਕਿਉਂਕਿ ਅਨਵਰ ਸਾਹਿਬ ਨੇ ਪਸੰਦ ਕੀਤੀ ਉਹ ਗੱਲ ਤੇ ਮੈਂ ਜਰਾ ਹੋਰ ਡਿਟੇਲ ਚ ਕਰ ਦਿੰਦਾ ਹਲਕੀ ਜੀ। ਇਨਵਿਕਟਸ ਜਿਹੜੀ ਮੂਵੀ ਸੀ ਮੈਟ ਡੈਮਨ ਦੀ ਆ, ਜੇ ਮੈਂ ਉਦਾਂ ਇੱਕ ਦਿਨ ਸੋਚਦਾ ਸੀ ਮੈਂ ਸਭ ਤੋਂ ਜ਼ਿਆਦਾ ਕਿਹੜੀਆਂ ਮੂਵੀਜ਼ ਦੇਖੀਆਂ, ਸੋ ਆਈ ਥਿੰਕ ਮੈਟ ਡੈਮਨ ਦੀਆਂ ਮੈਂ ਕਾਫੀ ਮੂਵੀਜ਼ ਦੇਖੀਆਂ ਨੇ। ਸੋ ਉਹਦੇ ਵਿੱਚ ਮੇਨ ਜਿਹੜਾ ਨੈਲਸਨ ਮੰਡੇਲਾ ਹੋਣਾ ਦਾ ਰੋਲ ਹੈ ਉਹ ਮੋਰਗਨ ਫਰੀਮੈਨ ਕਰ ਰਹੇ ਨੇ, ਔਰ ਕਲਿੰਟ ਈਸਟਵੁੱਡ ਵੈਸੇ ਤੁਹਾਨੂੰ ਪਤਾ ਹੈ ਫਾਈਨੈਸਟ ਐਕਟਰ ਐਂਡ ਵਨ ਆਫ ਦ ਫਾਈਨੈਸਟ ਡਾਇਰੈਕਟਰ ਐਸ ਵੈਲ, ਕਲਿੰਟ ਈਸਟਵੁੱਡ ਦੀ ਡਾਇਰੈਕਸ਼ਨ ਹੈ। ਸੋ ਇਹ ਮੋਰਗਨ ਫਰੀਮੈਨ ਮੈਟ ਡੈਮਨ ਸੋਰੀ ਮੋਰਗਨ ਫਰੀਮੈਨ ਜਿਹੜੇ ਉਹ ਨੈਲਸਨ ਮੰਡੇਲਾ ਸਾਹਿਬ ਦਾ ਰੋਲ ਕਰਦੇ ਨੇ, ਔਰ ਮੈਟ ਡੈਮਨ ਜਿਹੜੇ ਨੇ ਉਹ ਰਗਬੀ ਟੀਮ ਦੇ ਜਿਹੜੇ ਕੈਪਟਨ ਹੁੰਦੇ ਨੇ, ਜਿਹੜੀ ਉਹਨਾਂ ਦੀ ਨੈਸ਼ਨਲ ਟੀਮ ਸੀਗੀ ਸਪ੍ਰਿੰਗ ਬਾਕਸ, ਅਸੀਂ ਜਦੋਂ ਕ੍ਰਿਕਟ ਦੀ ਟੀਮ ਵੀ ਆਉਂਦੀ ਉਹਨੂੰ ਵੀ ਸਪ੍ਰਿੰਗ ਬਾਕਸ ਕਈ ਵਾਰ ਕਹਿ ਦਿੰਦੇ ਆ। ਸੋ ਉਹਨਾਂ ਦਾ ਉਹ ਰੋਲ ਅਦਾ ਕਰ ਰਹੇ ਨੇ। ਸੋ ਇਹਦੇ ਵਿੱਚ ਉਹ ਜਿਹੜੀ ਮੂਵੀ ਹੈ ਉਹ ਔਰ ਤੁਹਾਨੂੰ ਉਹੀ ਮਜ਼ਾ ਆਏਗਾ। ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਕੋਲੈਬੋਰੇਸ਼ਨ ਰਹੀ ਹੈ ਕਲਿੰਟ ਈਸਟਵੁੱਡ ਔਰ ਮੋਰਗਨ ਫਰੀਮੈਨ ਦੇ ਵਿੱਚ, ਤੁਸੀਂ ਪਤਾ ਨੀ ਮੌਕਾ ਲੱਗਾ ਅਨਫੋਰਗੇਟਨ, ਬਹੁਤ ਅੱਜ ਤੋਂ 25-30 ਸਾਲ ਪਹਿਲਾਂ ਮੂਵੀ ਆਈ ਸੀਗੀ, ਬੜੀ ਪਿਆਰੀ ਮੂਵੀ ਹੈ ਇਹਨਾਂ ਦੋਨਾਂ ਦੀ ਆਪਸ ਕੋਲੈਬੋਰੇਸ਼ਨ। ਫਿਰ ਇਹਨਾਂ ਦੀ ਆਈ ਸੀ ਦੁਬਾਰਾ ਇੱਕ ਵਾਰ ਮਿਲੀਅਨ ਡਾਲਰ ਬੇਬੀ, ਉਹ ਚ ਵੀ ਇਕੱਠੇ ਨੇ। ਸੋ ਲੇਕਿਨ ਹੁਣ ਜਿਹੜੀ ਮੂਵੀ ਇਹਨਾਂ ਦੀ ਜਿਹਦਾ ਮੈਂ ਜ਼ਿਕਰ ਕਰ ਰਿਹਾ ਇਹ ਉਸ ਦੌਰ ਦੀ ਹੈ ਕਿ ਜਦੋਂ ਨੈਲਸਨ ਮੰਡੇਲਾ ਸਾਹਿਬ ਨੂੰ 27 ਸਾਲ, ਤੁਹਾਨੂੰ ਯਾਦ ਹੋਏ ਕਿ ਉਹਨਾਂ ਨੂੰ ਵਿਕਟਰ ਵੈਸਟਰ ਪ੍ਰਿਜ਼ਨ ਦੇ ਵਿੱਚ 27 ਸਾਲ ਰੱਖਿਆ ਗਿਆ। ਸੋ 27 ਸਾਲ ਇੱਕ ਸ਼ਖਸ ਨੂੰ ਜਦੋਂ ਜੇਲ੍ਹ ਚ ਰੱਖਿਆ ਜਾਵੇ ਤੇ ਫਿਰ ਉਹਦੇ ਅੰਦਰ ਕਿੰਨਾ ਗੁੱਸਾ, ਕਿੰਨੀ ਨਾਰਾਜ਼ਗੀ, ਕਿੰਨੀ ਬਦਲੇ ਦੀ ਭਾਵਨਾ, ਕਿੰਨੀ ਬਿਟਰਨੈਸ ਹੋ ਸਕਦੀ ਹੈ, ਬਹੁਤ ਮਤਲਬ ਉਮੀਦ ਐਸਾ ਮੰਨਿਆ ਜਾਏਗਾ ਕਿ ਬਹੁਤ ਜ਼ਿਆਦਾ ਹੋਏਗੀ। ਐਨੀਵੇਜ਼ ਫਾਸਟ ਚਲਾਉਂਦੇ ਹਾਂ ਥੋੜੀ ਜੀ ਗੱਲਬਾਤ ਨੂੰ। ਉਸ ਤੋਂ 4 ਸਾਲ ਬਾਅਦ ਜਦੋਂ ਰਿਹਾ ਹੋਏ ਨਾ ਤਾਂ ਉਹ ਪਹਿਲੇ ਬਲੈਕ ਪ੍ਰੈਜ਼ੀਡੈਂਟ ਬਣ ਗਏ। ਉਹਦੇ ਵਿੱਚ ਤਾਂ ਤੁਹਾਨੂੰ ਪਤਾ ਰਿਲੇਸ਼ਨਸ਼ਿਪ ਬਲੈਕ ਔਰ ਵਾਈਟ ਚ ਬੜੇ ਖਰਾਬ ਸੀਗੇ। ਹੁਣ ਸਾਊਥ ਅਫਰੀਕਾ ਔਰ ਇੰਗਲੈਂਡ ਦਾ ਮੈਚ ਹੋ ਰਿਹਾ ਸੀਗਾ ਤੇ ਮੰਡੇਲਾ ਸਾਹਿਬ ਖੁਦ ਵੀ, ਅੱਛਾ ਇਹ ਕੀ ਕਰਦੇ ਕੀ ਸੀਗੇ ਕਿ ਸਾਊਥ ਅਫਰੀਕਾ ਦੇ ਖਿਲਾਫ ਚੀਅਰ ਕਰਦੇ ਸੀ ਹਮੇਸ਼ਾ। ਖੁਦ ਨੈਲਸਨ ਮੰਡੇਲਾ ਸਾਹਿਬ ਵੀ ਇਹ ਕਰਦੇ ਰਹੇ ਨੇ ਤੇ ਉਹਨਾਂ ਨੇ ਉੱਥੇ ਵੀ ਦੇਖਿਆ ਕਿ ਸਾਊਥ ਅਫਰੀਕਾ ਔਰ ਇੰਗਲੈਂਡ ਦਾ ਮੈਚ ਚੱਲ ਰਿਹਾ ਤੇ ਸਾਊਥ ਅਫਰੀਕਾ ਦੀ ਜਿਹੜੀ ਬਲੈਕ ਕਮਿਊਨਿਟੀ ਹੈ ਨਾ ਉਹ ਇੰਗਲੈਂਡ ਵਾਸਤੇ ਚੀਅਰ ਕਰ ਰਹੀ ਹੈ, ਮਤਲਬ ਸਾਊਥ ਅਫਰੀਕਾ ਦੇ ਖਿਲਾਫ ਉਹ ਗੱਲ ਕਰਦੇ ਸੀ। ਉਹਨਾਂ ਕਿਹਾ ਯਾਰ ਇਹ ਤਾਂ ਗੱਲ ਠੀਕ ਨਹੀਂ ਹੈ। ਸੋ ਹੁਣ ਸਾਊਥ ਅਫਰੀਕਾ ਦੇ ਵਿੱਚ 1995 ਤੁਸੀਂ ਹਿਸਟਰੀ ਦੇਖੋ, ਬੜਾ ਇੰਟਰਸਟਿੰਗ ਹੈ। 1995 ਦਾ ਜਿਹੜਾ ਰਗਬੀ ਵਰਲਡ ਕੱਪ ਹੈ ਨਾ ਉਹ ਉੱਥੇ ਹੋ ਰਿਹਾ ਸੀਗਾ। ਤੋ ਉਹਨਾਂ ਨੇ ਜਿਹੜਾ ਕੈਪਟਨ ਸੀਗਾ ਫ੍ਰਾਂਸਿਸ ਪਿਨਾਰ, ਜਿਹਦਾ ਰੋਲ ਮੈਟ ਡੈਮਨ ਕਰ ਰਹੇ ਨੇ, ਤੋ ਇੱਕ ਸੀਨ ਵੀ ਹੈਗਾ ਮੂਵੀ, ਜੇ ਤੁਸੀਂ ਦੇਖੋ ਮੂਵੀ ਚ ਸੀਨ ਕੀ ਹੈਗਾ ਉਸ ਮੂਵੀ ਚ ਕਿ ਉਹ ਕੈਪਟਨ ਆਪਣੀ ਵਾਈਫ ਨੂੰ ਗੱਲ ਕਰ ਰਿਹਾ ਕਿ ਯਾਰ ਮੈਨੂੰ ਕਿਉਂ ਬੁਲਾਇਆ ਰਾਸ਼ਟਰਪਤੀ ਨੇ, ਪ੍ਰੈਜੀਡੈਂਟ ਮੈਨੂੰ ਕਿਉਂ ਬੁਲਾ ਰਹੇ ਨੇ, ਮਤਲਬ ਬਸ ਉਹਨੂੰ ਲੱਗ ਰਿਹਾ ਸੀ ਕੋਈ ਮਾੜੀ ਗੱਲ ਹੀ ਹੋਣੀ ਹੈ ਨਾ। ਬਟ ਉਹ ਆਪਣੇ ਕੈਪਟਨ ਨੂੰ ਬੁਲਾ ਕੇ ਕਹਿੰਦੇ ਨੇ ਕਿ ਇਹ ਮੂਵੀ ਚ ਦਿਖਾਇਆ ਸੀਨ ਇਨਵਿਕਟਸ ਦੇ ਵਿੱਚ, ਉਹ ਕਹਿੰਦੇ ਵੀ ਨੈਲਸਨ ਮੰਡੇਲਾ ਸਾਹਿਬ ਕਹਿੰਦੇ ਕਿ ਯਾਰ ਕਿੰਨੇ ਕੁ ਚਾਂਸ ਨੇ ਸਾਡੇ ਜਿੱਤਣ ਦੇ। ਸੋ ਉਹ ਕਹਿੰਦੇ ਜੀ ਬੜੀਆਂ ਸਟਰੋਂਗ ਟੀਮਾਂ ਨੇ ਨਿਊਜ਼ੀਲੈਂਡ ਤੋਂ ਲੈ ਕੇ, ਫਰਾਂਸ ਤੋਂ ਲੈ ਕੇ, ਆਸਟ੍ਰੇਲੀਆ ਤੋਂ ਲੈ ਕੇ, ਤੇ ਇੰਨਾ ਈਜ਼ੀ ਨਹੀਂ ਹੋਏਗਾ। ਉਹ ਕਹਿੰਦੇ ਕੋਈ ਨੀ, ਆਪਾਂ ਇਸ ਵਾਰੀ ਵਰਲਡ ਕੱਪ ਆਪਾਂ ਜਿੱਤਣਾ, ਤਿਆਰੀ ਕਰ ਲਓ। ਉਹ ਕੈਪਟਨ ਬੜਾ ਹੈਰਾਨ ਹੁੰਦਾ ਕਿਉਂਕਿ ਕੈਪਟਨ ਗੋਰਾ ਹੁੰਦਾ, ਸਾਰੀ ਟੀਮ ਵਾਈਟ ਹੁੰਦੀ। ਹੋਰ ਬੜੇ ਸਾਰੇ ਸੀਨਸ ਨੇ, ਮੈਂ ਫਾਸਟ ਕਰਕੇ ਦੱਸ ਰਿਹਾ ਤੁਹਾਨੂੰ ਹਲਕਾ ਜਿਹਾ। ਉੱਥੇ ਜਦੋਂ ਇੱਕ ਉਹਨਾਂ ਦੀ ਸਿਕਿਉਰਿਟੀ ਡਿਟੇਲ ਇੱਕ ਵਾਰੀ ਦੱਸਦੇ ਆ ਕਿ ਜੀ ਉੱਥੇ ਦਿੱਕਤ ਆ ਸਕਦੀ ਹੈ, ਉਹਨਾਂ ਨੂੰ ਖਤਰਾ ਹੈਗਾ, ਈਵਨ ਉਹਨਾਂ ਦੇ ਆਪਣੇ ਜਿਹੜੇ ਬਲੈਕ ਕਮਿਊਨਿਟੀ ਦੇ ਕੁਝ ਬੰਦੇ ਉਹਨਾਂ ਦੇ ਖਿਲਾਫ ਹੋ ਜਾਂਦੇ ਆ। ਅੱਛਾ, ਪ੍ਰੋਬਲਮ ਪਤਾ ਕੀ ਹੈ, ਸੋਰੀ ਮੈਂ ਹਲਕਾ ਜਿਹਾ ਡਾਇਗਰੈਸ ਕਰ ਰਿਹਾ। ਦੇਖੋ ਜਦੋਂ ਤੁਸੀਂ, ਕਿਉਂਕਿ ਨਾ ਅੱਜ ਕੱਲ ਤੇ ਹੋਰ ਵੀ ਜ਼ਿਆਦਾ ਪ੍ਰੋਬਲਮ ਹੈ, ਜਦੋਂ ਤੁਸੀਂ ਗੱਲ ਕਰਨੀ ਹੈ ਨਾ, ਮਤਲਬ ਕਿ ਮਿਡਲ ਗਰਾਊਂਡ ਇਖਤਿਆਰ ਕਰਨੀ ਹੈ, ਜਦੋਂ ਤੁਸੀਂ ਗੱਲ ਕਰਨੀ ਹੈ ਸ਼ਾਂਤੀ ਦੀ, ਜਦੋਂ ਤੁਸੀਂ ਗੱਲ ਕਰਨੀ ਹੈ ਪੀਸ ਦੀ, ਇਹ ਬਹੁਤ ਔਖੀ ਹੈ, ਸਭ ਤੋਂ ਔਖੀ ਹੈ। ਸਭ ਤੋਂ ਆਸਾਨ ਕੰਮ ਕੀ ਹੈ? ਸਭ ਤੋਂ ਆਸਾਨ ਕੰਮ ਇਹ ਹੈ ਕਿ ਜੋ ਲੋਕ ਸੁਣਨਾ ਚਾਹੁੰਦੇ ਨੇ ਉਹਨਾਂ ਨੂੰ ਉਹੀ ਸੁਣਾਈ ਜਾਓ, ਜੋ ਲੋਕ ਸੁਣਨਾ ਚਾਹੁੰਦੇ ਨੇ ਉਹੀ ਉਹਨਾਂ ਨੂੰ ਸੁਣਾਈ ਜਾਓ। ਉਹ ਲੋਕ ਵੀ ਖੁਸ਼, ਤੁਸੀਂ ਵੀ ਖੁਸ਼, ਜ਼ਿੰਦਗੀ ਆਸਾਨ, ਠੀਕ ਹੈ ਨੀ? ਲੇਕਿਨ ਮੁਸ਼ਕਿਲ ਕੰਮ ਕੀ ਹੈ? ਲੀਡਰ ਤਾਂ ਹੀ ਮੈਂ ਉਹਨੂੰ ਲੀਡਰ ਕਹਿੰਦਾ ਨਾ, ਲੀਡਰ ਉਹ ਹੈ ਜਿਹੜਾ ਸਹੀ ਬੋਲੇ, ਸੱਚ ਬੋਲੇ ਔਰ ਲੋਕਾਂ ਨੂੰ ਜੋੜਨ ਦੀ ਗੱਲ ਕਰੇ। ਹੁਣ ਜੇ ਨੈਲਸਨ ਮੰਡੇਲਾ ਬਾਹਰ ਆ ਕੇ ਕਹਿੰਦੇ ਸਾਡੀ ਬਲੈਕ ਕਮਿਊਨਿਟੀ ਨਾਲ ਬੜਾ ਜ਼ੁਲਮ ਹੋਇਆ, ਅਸੀਂ ਉਹ ਵਿਕਟਿਮ ਦਾ ਕਾਰਡ ਹੀ ਪਲੇ ਕਰੀ ਜਾਂਦੇ, ਸਾਡੀ ਬਲੈਕ ਕਮਿਊਨਿਟੀ ਨਾਲ ਜੀ ਤੁਸੀਂ ਵਾਈਟਸ ਨੇ ਐਂ ਕਰਦੇ, ਹੁਣ ਵਾਈਟ ਵੀ ਤਾਂ ਉੱਥੇ ਰਹਿੰਦੇ ਆ, ਫਿਰ ਉਹ ਜਿਹੜੀ ਰਾਇਟਸ ਪਹਿਲਾਂ ਹੀ ਹੋ ਰਹੇ ਸੀਗੇ, ਫਿਰ ਤਾਂ ਲੜਾਈਆਂ ਹੋਰ ਵਧਣੀਆਂ ਸੀ। ਔਰ ਬੰਦਾ ਰਾਸ਼ਟਰਪਤੀ ਬਣ ਗਿਆ, ਪ੍ਰੈਜ਼ੀਡੈਂਟ ਬਣ ਗਿਆ, ਸਾਰੀ ਪਾਵਰ ਹੈ ਉਹ, ਤੇ ਹੋਰ ਕੋਈ ਉਹਨਾਂ ਨੂੰ ਪੁੱਛਣਾ ਹੀ ਨਹੀਂ ਸੀ ਵੀ ਛੱਡੋ ਜੀ ਕਮਿਊਨਿਟੀ ਨੂੰ ਕਿੱਦਾਂ ਯੂਨਾਈਟ ਕਰਨਾ, ਕੋਈ ਇਕਾਨਮੀ ਨਹੀਂ ਲੈਣਾ ਨਹੀਂ ਦੇਣਾ ਨਹੀਂ, ਉਹਦੇ ਕੋਲ ਤਾਂ ਕਾਰਡ ਹੀ ਬੜਾ ਵਧੀਆ ਸੀਗਾ, ਵਿਕਟਿਮ ਦਾ ਕਾਰਡ ਹੀ 27 ਸਾਲ ਜਿਹੜੇ ਬੰਦੇ ਨੂੰ ਜੇਲ੍ਹ ਚ ਰੱਖਿਆ ਹੋਵੇ। ਔਰ ਸਾਰੀ ਬਲੈਕ ਕਮਿਊਨਿਟੀ ਇਹ ਜਾਣਦੀ ਸੀਗੀ ਕਿ ਜੀ ਵਾਈਟ ਕਮਿਊਨਿਟੀ ਨੇ ਸਾਡਾ ਕੀਤਾ ਕੀ ਹੈ, ਤੇ ਉਹ ਤੇ ਨੈਲਸਨ ਮੰਡੇਲਾ ਸਾਹਿਬ ਤੋਂ ਤਾਂ ਕਿਸੇ ਨੇ ਪੁੱਛਣਾ ਥੋੜੀ ਸੀ ਨੈਲਸਨ ਮੰਡੇਲਾ ਸਾਹਿਬ ਨੂੰ ਕਿ ਜੀ ਇਹ ਤੁਸੀਂ ਏਦਾਂ ਕਿਉਂ ਕਰ ਰਹੇ ਹੋ। ਉਹ ਤੇ ਆ ਕੇ ਬੜੇ ਆਰਾਮ ਨਾਲ ਕਹਿੰਦੇ 27 ਸਾਲ ਜੇਲ੍ਹ ਚ ਰੱਖਿਆ, ਲੜਾਈ ਲੜੀ ਉਹਨਾਂ ਨੇ ਇਹਨਾਂ ਦੇ ਗੋਰਿਆਂ ਦੇ ਖਿਲਾਫ, ਉਹ ਤੇ ਆ ਕੇ ਬੜੇ ਆਰਾਮ ਦੇ ਨਾਲ ਵੀ ਸਾਡੇ ਨਾਲ ਆਹ ਜ਼ੁਲਮ ਹੋਏ, ਆਹ ਜ਼ੁਲਮ ਹੋਏ, ਉਹੀ ਜ਼ੁਲਮ ਦੀ ਕਹਾਣੀ ਦੁਹਰਾਉਂਦੇ ਰਹਿੰਦੇ, ਤੇ ਹੋਰ ਕਮਿਊਨਿਟੀ ਨੇ ਹੋਰ ਖੁਸ਼ ਹੋਈ ਜਾਣਾ ਸੀਗਾ। ਲੇਕਿਨ ਉਹਨੇ ਦੇਖਿਆ ਇਹਦੇ ਨਾਲ ਸਾਊਥ ਅਫਰੀਕਾ ਐਟ ਲਾਰਜ, ਜਿਹੜੇ ਲੋਕ, ਜਿਹੜੀ ਅਸੀਂ ਕੰਟਰੀ ਬਣਾ ਰਹੇ ਹਾਂ, ਇਹ ਤਾਂ ਹੁਣ ਕੰਟਰੀ ਇਕੱਲੀ ਵਾਈਟ ਦੀ ਆ, ਬਲੈਕ ਦਾ ਨਹੀਂ ਹੈ, ਇਹ ਤਾਂ ਸਾਡੇ ਸਾਰਿਆਂ ਦੀ ਕੰਟਰੀ ਆ। ਕੰਟਰੀ ਨੂੰ ਜੇ ਅਸੀਂ ਸਹੀ ਦਿਸ਼ਾ ਵੱਲ ਲੈ ਕੇ ਜਾਣਾ, ਤੇ ਫਿਰ ਇਹ ਗੱਲਾਂ ਚੰਗੀਆਂ ਤਾਂ ਲੱਗਣਗੀਆਂ ਲੋਕਾਂ ਨੂੰ, ਤਾੜੀਆਂ ਵੀ ਵੱਜਣਗੀਆਂ, ਖੁਸ਼ ਵੀ ਹੋਣਗੇ ਲੋਕ ਕਿ ਵਾਕਈ ਵੀ ਨੈਲਸਨ ਮੰਡੇਲਾ ਸਾਡਾ ਲੀਡਰ ਹੈ। ਲੇਕਿਨ ਇਹਦੇ ਨਾਲ ਕੰਟਰੀ ਦਾ ਕੋਈ ਫਾਇਦਾ ਨਹੀਂ ਹੋਣਾ। ਇਹ ਤਾਂ ਉਹ ਮੂਵੀ ਚ ਬੜਾ, ਹੋਰ ਵੀ ਮੂਵੀਜ਼, ਡਾਕੂਮੈਂਟਰੀ ਬਹੁਤ ਕੁਛ ਹੈ, ਪਰ ਇਨਵਿਕਟਸ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ। ਉਹਨੇ ਫਿਰ ਕਿਹਾ ਕਿ ਨਹੀਂ, ਅਸੀਂ ਇਕੱਠੇ ਹੋਣਾ, ਲੈਟਸ ਗੈਟ ਯੂਨਾਈਟਿਡ, ਤੇ ਆਪਾਂ ਵਰਲਡ ਕੱਪ ਜਿੱਤਣਾ। ਔਰ ਫਿਰ ਤੁਸੀਂ ਦੇਖ ਲੈਣਾ ਕਹਾਣੀ, ਹੁਣ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ, ਤੇ ਫਾਈਨਲ ਉਹਨਾਂ ਦਾ ਨਿਊਜ਼ੀਲੈਂਡ ਨਾਲ ਸੀਗਾ, ਆਸਟ੍ਰੇਲੀਆ, ਫਰਾਂਸ ਕਿੱਦਾਂ ਕਿੱਦਾਂ ਖੇਲੇ, ਕੀ ਕੁਛ ਹੈ, ਬਹੁਤ ਇੰਟਰਸਟਿੰਗ ਕਹਾਣੀ ਹੈ, ਸੋ ਯੂ ਵਿਲ ਲਵ ਇਟ। ਬਟ ਉਹਦਾ ਸਾਰ ਮੈਂ ਬਸ ਇਹੀ ਦੱਸ ਦਿੰਦਾ ਕਿ ਨੈਲਸਨ ਮੰਡੇਲਾ ਨੇ ਫਿਰ ਕਿਹਾ ਕਿ ਨਹੀਂ, ਹੁਣ ਅਸੀਂ ਇੱਕਤਾ। ਸੋ ਇਹ ਸਾਰਿਆਂ ਲਈ ਇੱਕ ਬਹੁਤ ਬੜਾ ਸਬਕ ਹੈ, ਅਮੰਗ ਮੈਨੀ ਆਫ ਮਾਈ, ਜਿੱਦਾਂ ਮੈਂ ਕਹਿੰਦਾ ਹਾਂ ਕਿ ਮੇਰੇ ਬਹੁਤ ਸਾਰੇ ਗੁਰੂ ਨੇ ਜਿਨ੍ਹਾਂ ਤੋਂ ਮੈਂ ਸਿੱਖਦਾ, ਕਈ ਗੁਰੂਆਂ ਨੂੰ ਪਤਾ ਵੀ ਨਹੀਂ ਕਿ ਮੈਂ ਉਹਨਾਂ ਤੋਂ ਸਿੱਖ ਰਿਹਾ, ਔਰ ਕਈ ਗੁਰੂ ਤਾਂ ਇਸ ਧਰਤੀ ਤੇ ਵੀ ਨਹੀਂ ਹੈ, ਅਸੀਂ ਉਹਨਾਂ ਲੋਕਾਂ ਤੋਂ ਬਿਲਕੁਲ ਸਿੱਖ ਸਕਦੇ ਹਾਂ, ਨੈਲਸਨ ਮੰਡੇਲਾ ਸਾਹਿਬ ਅੱਜ ਇਸ ਧਰਤੀ ਤੇ ਨਹੀਂ ਹੈ, ਬਟ ਅਸੀਂ ਬੜਾ ਕੁਝ ਸਿੱਖ ਸਕਦੇ ਹਾਂ। APJ ਅਬਦੁਲ ਕਲਾਮ ਸਾਹਿਬ ਦੀਆਂ ਕਹਾਣੀਆਂ ਪੜ੍ਹੋ, ਮੈਂ ਕਹਿੰਦਾ ਰੱਬ ਹੀ ਮਿਲ ਗਿਆ ਮੈਨੂੰ ਜਿਸ ਦਿਨ ਮੈਂ ਉਹਨਾਂ ਦੇ ਦਰਸ਼ਨ ਕਰ ਲਏ ਇੱਥੇ ਟੋਰੋਂਟੋ ਦੇ ਵਿੱਚ। APJ ਅਬਦੁਲ ਕਲਾਮ ਸਾਹਿਬ ਵਰਗਾ ਇਨਸਾਨ ਦੁਨੀਆਂ 'ਚ ਆਈ, ਮਤਲਬ ਬਹੁਤ ਮੁਸ਼ਕਿਲ ਹੈ APJ ਅਬਦੁਲ ਕਲਾਮ ਸਾਹਿਬ ਵਰਗੇ ਲੋਕ ਆਉਣੇ, ਨੈਲਸਨ ਮੰਡੇਲਾ ਸਾਹਿਬ, ਮਹਾਤਮਾ ਗਾਂਧੀ ਜੀ, ਇਬਰਾਹਿਮ ਲਿੰਕਨ, ਐਸੇ ਲੋਕ ਦੁਬਾਰਾ ਆਉਣੇ, ਮਤਲਬ ਮੈਨੂੰ ਲੱਗਦਾ ਹੈ ਕਿ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਇਹਨਾਂ ਤੋਂ ਅਸੀਂ ਬੜਾ ਕੁਛ ਲਰਨ ਕਰ ਸਕਦੇ ਹਾਂ। ਔਰ ਅੱਜ ਦੇ ਪਰਸਪੈਕਟਿਵ ਦੇ ਵਿੱਚ ਵੀ ਕਈ ਵਾਰ, ਹੁਣ ਆਪਾਂ ਥੋੜੀ ਜਿਹੀ ਗੱਲ ਨੂੰ ਹੋਰ ਅੱਗੇ ਲੈ ਜਾਂਦੇ ਹਾਂ, ਪਾਕਿਸਤਾਨ ਦੇ ਵੀ ਜਿਹੜਾ ਉਹਨਾਂ ਕਿਹਾ ਉਹ ਵੀ ਟੱਚ ਕਰ ਦਿੰਦੇ ਹਾਂ। ਬਿਲਕੁਲ, ਮੈਂ ਜਦੋਂ ਗੱਲ ਕਰਦਾ ਨਾ ਪਾਕਿਸਤਾਨ ਦੇ ਬਾਰੇ, ਅੱਜ ਬਹੁਤ ਸਾਰੇ ਸਾਡੇ ਭਰਾ ਭੈਣ, ਅਨਵਰ ਸਾਹਿਬ ਤੁਸੀਂ ਵੀ ਮੰਨਦੇ ਹੋ, ਜਦੋਂ ਮੈਂ ਪਹਿਲਾਂ ਗੱਲ ਕਰਦਾ ਸੀ 20-22 ਸਾਲ ਪਹਿਲਾਂ, ਤੇ ਹਾਰਡਲੀ 5-10% ਲੋਕ ਜਾਂ 20% ਲੋਕ ਮੇਰੀ ਗੱਲ ਮੰਨਦੇ ਸੀ, 70-80% ਕਹਿੰਦੇ ਸੀ ਨਹੀਂ ਇਹ ਠੀਕ ਨਹੀਂ ਹੈ। ਮੈਂ ਸਿਰਫ ਇੱਕ ਹੀ ਗੱਲ ਕਰਦਾ ਸੀਗਾ ਕਿ ਛੱਡ ਦਿਓ ਕਸ਼ਮੀਰ ਨੂੰ, ਛੱਡ ਦਿਓ ਗਜ਼ਾ ਦੀ ਠੇਕੇਦਾਰੀ, ਸਭ ਤੋਂ ਪਹਿਲਾਂ ਇਕਨੋਮਿਕ ਸੋਵਰਨਿਟੀ ਤੇ ਫੋਕਸ ਕਰੋ, ਸਾਰੇ ਬੰਦਿਆਂ ਨੂੰ ਇਕੱਠੇ ਕਰੋ ਕਿ ਅਸੀਂ ਸਾਰੇ ਪਾਕਿਸਤਾਨੀ ਹੈ, ਚਾਹੇ ਤੁਸੀਂ ਸਿੱਖ ਹੋ, ਹਿੰਦੂ ਹੋ, ਮੁਸਲਿਮ ਹੋ, ਚਾਹੇ ਤੁਸੀਂ ਅਹਿਮਦੀਆ ਮੁਸਲਿਮ ਹੋ, ਮਤਲਬ ਉਹ ਤੁਹਾਡਾ ਜ਼ਾਤੀ ਮਾਮਲਾ ਹੈ ਨਾ ਕਿ ਤੁਸੀਂ ਰਿਲੀਜਨ ਨੂੰ ਕਿੱਦਾਂ ਫੋਲੋ ਕਰਨਾ ਹੈ। ਔਰ ਕਾਸਟ ਦੇ ਵਿੱਚ ਵੀ ਐਵੇਂ ਅਸੀਂ ਪਏ ਹੋਏ ਹਾਂ ਕਿ ਅਸੀਂ ਇੱਦਾਂ ਹੈ ਉੱਦਾਂ, ਉਹ ਸਾਰੀ ਗੱਲ ਠੀਕ ਹੈ, ਉਹ ਇੰਡੀਵਿਜੁਅਲ ਮਾਮਲੇ ਨੇ, ਅਸੀਂ ਸਾਰੇ ਪਾਕਿਸਤਾਨੀ ਹੈ, ਆਪਾਂ ਭਰਾ ਇਕੱਠੇ ਹੋ ਕੇ ਪਾਕਿਸਤਾਨ ਨੂੰ ਇੱਕ ਵਧੀਆ ਕੰਟਰੀ ਬਣਾਉਣਾ ਹੈ। ਔਰ ਮੈਂ ਅੱਜ ਗਲੋਬਲ ਪਾਵਰ ਦੀ ਡੈਫੀਨੇਸ਼ਨ ਤੁਹਾਨੂੰ ਹੁਣ ਬਾਰ ਬਾਰ ਹਰ ਰੋਜ਼ ਦਿਆ ਕਰਾਂਗਾ ਕਿ ਫੋਕਸ ਇੱਧਰ ਹੋਣਾ ਚਾਹੀਦਾ ਗਲੋਬਲ ਪਾਵਰ, ਜਿਹੜੀ ਵੀ ਕੰਟਰੀ ਨੇ ਬਣਨਾ, ਹਰ ਕੰਟਰੀ ਕੋਸ਼ਿਸ਼ ਕਰੇ ਗਲੋਬਲ ਪਾਵਰ ਬਣਨ ਦੀ, ਠੀਕ ਹੈ। 5 ਉਹਦੇ ਚੀਜ਼ਾਂ ਨੇ, 5ਵੀਂ ਗੱਲ ਥੋੜੀ ਜਿਹੀ ਹਜੇ ਪਤਾ ਨਹੀਂ ਰੈਜ਼ੋਨੇਟ ਕਰੇਗੀ ਕਿ ਨਹੀਂ ਕਰੇਗੀ, ਕਰੇਗੀ ਉਹ ਵੀ ਬੜੀ ਇੰਪੋਰਟੈਂਟ ਗੱਲ ਹੈ, ਬਟ ਮੇਨ 4 ਪਿੱਲਰ ਜਿਹੜੇ ਨੇ ਉਹ ਜ਼ਰੂਰੀ ਨੇ, ਇਕਨੋਮੀ, ਠੀਕ ਹੈ, ਟੈਕਨੋਲੋਜੀ, ਔਰ ਸਿਟੀਜ਼ਨਸ ਇੰਡੈਕਸ ਜਿਹੜਾ, ਸਿਟੀਜ਼ਨਸ ਇੰਡੈਕਸ ਮਤਲਬ ਕਿ ਉਹਨਾਂ ਦੀ ਪਰ ਕੈਪੀਟਾ ਇਨਕਮ ਕਿੰਨੀ ਹੈ, ਉਹਨਾਂ ਨੂੰ ਸਰਵਿਸ ਕਿੰਨੀਆਂ ਮਿਲਦੀਆਂ, ਖੁਸ਼ਹਾਲੀ ਹੈ ਕਿ ਨਹੀਂ, ਆਰ ਦੇ ਰੀਅਲੀ ਹੈਪੀ, ਉਹ ਸਾਰੀਆਂ ਚੀਜ਼ਾਂ, ਠੀਕ ਹੈ, ਪੰਜਵੀਂ ਚੀਜ਼ ਰਹਿੰਦੀ ਹੈ। ਸੋ ਉਹਦੇ ਤੇ ਫੋਕਸ ਪਾਕਿਸਤਾਨ ਨੂੰ ਜਾਂ ਹਰ ਕੰਟਰੀ ਨੂੰ ਕਰਨਾ ਪਏਗਾ। ਬਾਕੀ ਜਦੋਂ ਅਸੀਂ ਇਹ ਕਹਿਣ ਲੱਗ ਪੈਂਦੇ ਹਾਂ ਕਿ ਅਸੀਂ ਵੱਖਰੇ ਕਿੱਦਾਂ, ਇਹ ਕਿੱਦਾਂ, ਫਿਰ ਗੱਲ ਬਣੇਗੀ ਨਹੀਂ। ਔਰ ਉਹਦੇ ਵਿੱਚ ਡੈਮੋਕ੍ਰੇਸੀ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ ਕਿ ਲੋਕਾਂ ਦੀ ਮਰਜ਼ੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਮੀਡੀਆ ਰਨ ਕਰਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੇਰੀ ਮਰਜ਼ੀ ਦੀ ਖਬਰ ਨਹੀਂ ਜਾਣੀ ਚਾਹੀਦੀ। ਲੋਕਾਂ ਨੇ ਜੇ ਕਿਹਾ ਕਿ ਜੇ ਅਸੀਂ ਡੈਮੋਕ੍ਰੈਟਸ ਨੂੰ ਇਲੈਕਟ ਕਰਨਾ ਹੈ ਤੇ ਫਿਰ ਫਰੰਟ ਪੇਜ ਤੇ ਮੀਡੀਆ ਅਖਬਾਰ ਚ ਡੈਮੋਕ੍ਰੈਟਸ ਦਾ ਹੀ ਕੈਂਡੀਡੇਟ ਵੀ ਇਹ ਜਿੱਤ ਗਿਆ, ਉਹਦੀ ਬੱਲੇ ਬੱਲੇ, ਮਤਲਬ ਬੱਲੇ ਬੱਲੇ ਦਾ ਸੈਂਸ ਵੀ ਉਹਦੀ ਹੀ ਜਿੱਤ ਦੀ ਖਬਰ ਲੱਗੇਗੀ। ਠੀਕ ਹੈ, ਉਹ ਮੈਨੂੰ ਰਿਪਬਲਿਕਨ ਪਸੰਦ ਹੈ ਕਿ ਮੈਨੂੰ ਲਿਬਰਲ ਪਸੰਦ ਹੈ ਕਿ ਕੰਜ਼ਰਵੇਟਿਵ, ਮੈਨੂੰ ਅਕਾਲੀ ਦਲ ਪਸੰਦ ਹੈ ਕਿ ਉਹ ਉਹ ਬਾਅਦ ਦੀ ਕਹਾਣੀ ਹੈ ਸਾਰੀ। ਸੋ ਜਿਹੜੀ ਕੋਈ ਵੀ ਕੰਟਰੀ ਆ, ਹੁਣ ਉੱਥੇ ਇਮਰਾਨ ਖਾਨ ਸਾਹਿਬ, ਮੈਨੂੰ ਕੋਈ ਈਦ ਦੀ ਮੈਂ ਇੱਕ ਤਾਂ ਬਹੁਤ ਸ਼ੁਕਰੀਆ ਅਦਾ ਕਰਦਾ ਬਈ, ਪਰਮਾਤਮਾ ਦੀ ਬੜੀ ਮਿਹਰ ਹੈ, ਬੜੀ ਕਿਰਪਾ ਹੈ ਕਿ ਕੋਈ ਦਿਨ ਤਿਉਹਾਰ ਹੋਵੇ, ਰਾਮਨੌਮੀ ਦਾ ਤਿਉਹਾਰ ਦੇ ਉੱਤੇ ਬਹੁਤ ਸਾਰੇ ਮੈਨੂੰ ਪਾਕਿਸਤਾਨੀ ਭਰਾਵਾਂ ਭੈਣਾਂ ਨੇ, ਚਲੋ ਦੀਵਾਲੀ ਦੇ ਤਾਂ ਦਿੰਦੇ ਹੀ ਸੀਗੇ, ਰਾਮਨੌਮੀ ਦੇ ਤਿਉਹਾਰ ਦੇ ਉੱਤੇ ਹੁਣ ਮੈਨੂੰ ਮੁਬਾਰਕਾਂ ਆਉਂਦੀਆਂ, ਔਰ ਇਸ ਵੀਕਐਂਡ ਈਦ ਦਾ ਤਿਉਹਾਰ ਦੀ ਮੁਬਾਰਕਬਾਦ ਬੜੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਦਿੱਤੀ। ਹਾਂ, ਇੱਕ ਨੇ ਇਹ ਵੀ ਕਿਹਾ ਵੀ ਪਤਾ ਨਹੀਂ ਉਹ ਕੀ ਕਹਿ ਰਹੇ ਸੀ ਵੀ ਸਾਡੀ, ਆਈ ਡੋਂਟ ਰਿਮੈਂਬਰ ਦਾ ਨੰਬਰ ਹੈਗਾ, ਉਹ ਕਹਿੰਦੇ ਚੌਥੀ ਜਾਂ ਪੰਜਵੀਂ ਈਦ ਹੋ ਗਈ ਭਾਈ ਜਾਨ, ਸਾਡੇ ਇਮਰਾਨ ਖਾਨ ਸਾਹਿਬ ਦਾ ਵੀ ਕੁਛ ਕਰੋ। ਮੈਂ ਕਿਹਾ ਵੀ ਉਹ ਤਾਂ ਤੁਸੀਂ ਕਰੋਗੇ, ਤੁਸੀਂ ਕਰੋਗੇ, ਮੈਂ ਤਾਂ ਇੱਕ ਛੋਟਾ ਜਿਹਾ ਇੱਥੇ ਮੀਡੀਆ ਚਲਾਉਣਾ ਇੱਥੇ ਕੈਨੇਡਾ ਦੇ ਵਿੱਚ, ਉਹ ਤੁਸੀਂ ਕਰੋਗੇ। ਹੁਣ ਤੁਹਾਡੀ ਚੌਥੀ ਜਾਂ ਪੰਜਵੀਂ ਈਦ ਜੇ ਤੁਹਾਡੇ ਖਾਨ ਸਾਹਿਬ ਦੀ, ਤੁਹਾਡੇ ਨਹੀਂ, ਚਲੋ ਸਾਡੇ ਸਾਰਿਆਂ ਦੇ, ਸਾਡੇ ਵੀ ਹੀਰੋ ਹੀ ਆ ਉਹ ਸਰ, ਮਤਲਬ ਕਿ ਹਾਲਾਂਕਿ ਵਸੀਮ ਅਕਰਮ ਵਾਸ ਮਾਈ ਨੰਬਰ ਵਨ ਹੀਰੋ, ਸਾਡੇ ਵੀ ਹੀਰੋ ਨੇ ਇਮਰਾਨ ਖਾਨ ਸਾਹਿਬ। ਲੇਕਿਨ ਜੇ ਤੁਸੀਂ ਉਹਨਾਂ ਨੂੰ ਬਾਹਰ ਕੱਢਣਾ, ਦੇਖੋ ਪੰਜਾਬ ਦੇ ਵਿੱਚ ਨਾ, ਪੰਜਾਬ ਦੇ ਵਿੱਚ ਆਹ ਹੁਣ 1984 ਦੇ ਵੀ ਜੋ ਹੋਇਆ, ਮੈਂ ਹੁਣੇ ਉਹਦੇ ਵੀ ਗੱਲ ਕਰਦਾ ਅੱਗੇ ਚੱਲ ਕੇ, ਪੰਜਾਬ ਦੇ ਵਿੱਚ ਸਾਨੂੰ ਬੜਾ ਪਾਠ ਪੜਾਇਆ ਗਿਆ ਬੜਾ, ਪਰ ਅਸੀਂ ਕਹਿੰਦੇ ਨਹੀਂ। ਅੱਜ ਦੀ ਮੈਂ ਵੈਸੇ ਯੰਗਰ ਜਨਰੇਸ਼ਨ ਦੇਖ ਰਿਹਾ, ਫਿਰ ਉਸੇ ਉਹੀ ਪਾਠ ਪੜਨ ਲੱਗ ਪਈ ਹੈ ਥੋੜਾ ਥੋੜਾ, ਜਿਹੜਾ ਪੁਰਾਣੇ ਸਮੇਂ, ਕਿਉਂਕਿ ਉਹਨਾਂ ਨੇ ਦੇਖਿਆ ਨਹੀਂ, ਉਹ ਕਾਲਾ ਦੌਰ ਨਹੀਂ ਦੇਖਿਆ ਉਹਨਾਂ ਨੇ। ਠੀਕ ਹੈ, ਉਹਨਾਂ ਨੂੰ ਹਿਸਟਰੀ ਹਜੇ ਪੂਰੀ ਪੜਨਗੇ, ਕਾਲਾ ਦੌਰ ਜੇ ਉਹਨੇ ਦੇਖਿਆ ਹੁੰਦਾ ਤਾਂ ਸਮਝ ਆ ਜਾਂਦੀ। ਸੋ ਇਹ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਜਦੋਂ ਖੁਦ ਕਹੋਗੇ ਨਾ ਕਿ ਸਾਨੂੰ ਇੰਡੀਆ ਪਾਕਿਸਤਾਨ, ਮਾੜਾ ਜਿਹਾ ਇੰਡੀਆ ਕਨਫਲਿਕਟ ਦੀ ਉਹਨਾਂ ਨੇ ਚਿੰਗਾਰੀ ਲਗਾਈ ਜਨਰਲ ਸਾਹਿਬ ਨੇ, ਫੌਰਨ ਆਪਾਂ ਸਾਰੇ ਭੁੱਲ ਗਏ ਕਿ ਇੱਥੇ ਕਰਪਸ਼ਨ ਹੋ ਰਹੀ ਹੈ ਪਾਕਿਸਤਾਨ ਚ, ਇੱਥੇ ਜਨਰਲ ਸਾਡੇ ਕਿੱਦਾਂ ਕਬਜ਼ਾ ਕਰਕੇ ਬੈਠੇ ਨੇ, ਇਮਰਾਨ ਖਾਨ ਨੂੰ ਕਿੱਦਾਂ ਜੇਲ੍ਹ ਚ ਪਾਇਆ, ਅਸੀਂ ਫੌਰਨ ਉਹਨਾਂ ਦੀ ਬੋਲੀ ਬੋਲਣ ਲੱਗ ਪਏ, ਉਹਨਾਂ ਦੀ ਤਾਂ ਬੱਲੇ ਬੱਲੇ ਹੋ ਗਈ। ਇਹ ਪੰਜਾਬ ਚ ਵੀ ਸਾਨੂੰ ਇਹੀ ਕਰਦੇ ਸੀਗੇ, ਪੰਜਾਬ ਚ ਵੀ ਜਦ ਅਸੀਂ ਸਵਾਲ ਪੁੱਛਣੇ ਕਿ ਜੀ ਹਾਂਜੀ ਦੱਸੋ ਜੀ ਸਾਡੇ ਇੱਥੇ ਐਜੂਕੇਸ਼ਨ ਦਾ ਕੀ ਸਿਲਸਿਲਾ ਹੈ, ਨੌਕਰੀਆਂ ਦਾ ਕੀ ਸਿਲਸਿਲਾ ਹੈ, ਕਿੰਨੇ ਸਾਡੇ ਸੋਹਣੇ ਮੁਲਕ ਨੇ, ਅਸੀਂ ਕਿਉਂ ਛੱਡ ਕੇ ਆਉਣਾ ਪੈਂਦਾ ਸਾਨੂੰ, ਕਿਉਂਕਿ ਉੱਥੇ ਵੀ ਇਹੀ ਪਾਠ ਪੜਾਇਆ ਜਾਂਦਾ। ਸੋ ਜਦੋਂ ਤੱਕ ਭਾਈਜਾਨ ਤੁਹਾਡੀ, ਤੁਸੀਂ ਕਹਿ ਰਹੇ ਸੀ ਕਿ ਚੌਥੀ ਆ, ਆਪਣੇ ਅਹਿਮਦ ਸਾਹਿਬ ਮੈਨੂੰ ਕਹਿੰਦੇ ਸਾਡੀ ਚੌਥ ਭਾਈਜਾਨ ਚੌਥੀ ਆ ਪੰਜਵੀਂ ਈਦ ਹੋ ਗਈ ਹੈ, ਸਾਡਾ ਭਰਾ ਅੰਦਰ ਹੈ ਇਮਰਾਨ ਖਾਨ ਸਾਹਿਬ, ਕੁਛ ਕਰੋ। ਮੈਂ ਕਿਹਾ ਅਹਿਮਦ ਸਾਹਿਬ ਮੈਂ ਨੀ, ਮੈਂ ਕੀ ਕਰ ਸਕਦਾ, ਇਹ ਤਾਂ ਤੁਸੀਂ ਖੁਦ ਕਰਨਾ, ਔਰ ਉੱਥੇ ਦੀ ਆਵਾਮ ਨੇ ਕਰਨਾ। ਉੱਠ ਕੇ ਖੜੇ ਹੋ, ਉਹਨਾਂ ਨੂੰ ਕਹੋ ਜੀ ਦੇਖੋ ਸਾਨੂੰ ਇੱਥੇ ਪਾਕਿਸਤਾਨ ਦੇ ਵਿੱਚ ਇਕੋਨਮੀ ਚਾਹੀਦੀ ਹੈ, ਸਾਨੂੰ ਨੌਕਰੀਆਂ ਚਾਹੀਦੀਆਂ ਨੇ। ਨਵੇਂ ਨੰਬਰ ਦੇਖ ਲੈਣੇ ਵਰਲਡ ਬੈਂਕ ਦੇ, ਵਰਲਡ ਬੈਂਕ ਦੇ ਨਵੇਂ ਨੰਬਰ ਆਏ ਨੇ, ਇੰਟਰਨੈਸ਼ਨਲ ਅਧਾਰੇ ਇਹ ਤਾਂ, ਵਰਲਡ ਬੈਂਕ ਇੰਟਰਨੈਸ਼ਨਲ ਅਧਾਰਾ, ਉਹਦੇ ਨਵੇਂ ਨੰਬਰ ਦੇਖੋ, ਪਾਵਰਟੀ ਨੰਬਰ ਕਿੱਥੇ ਹੈ, ਪਾਕਿਸਤਾਨ ਕਿੱਥੇ ਖੜਾ, ਬਾਕੀ ਕੰਟਰੀਜ਼ ਕਿੱਥੇ ਜਾ ਰਹੀਆਂ, ਇੰਡੀਆ ਕਿੱਥੇ ਜਾ ਰਿਹਾ। ਜਦੋਂ ਅਸੀਂ ਕਹਿੰਦੇ ਹਾਂ ਸਾਡਾ ਆਲ ਵੈਦਰ ਫ੍ਰੈਂਡ ਚਾਈਨਾ ਹੈ, ਚਾਈਨਾ ਦੇਖੋ ਕਿੱਥੇ ਜਾ ਰਿਹਾ, ਚਾਈਨਾ ਇਕੋਨਮੀ ਦੇ ਸਿਰ ਤੇ ਜਾ ਰਿਹਾ, ਸਾਇੰਸ ਦੇ ਸਿਰ ਤੇ ਜਾ ਰਿਹਾ, ਮਿਲਟਰੀ ਪਾਵਰ ਹੈ, ਹਰ ਤਰ੍ਹਾਂ ਦੇ ਚਾਈਨਾ ਦੇ ਗਲੋਬਲ ਪਾਵਰ ਬਣਦਾ ਜਾ ਰਿਹਾ, ਚਾਈਨਾ ਹਰ ਤਰ੍ਹਾਂ ਗਲੋਬਲ ਪਾਵਰ ਬਣਦਾ ਜਾ ਰਿਹਾ। ਅਸੀਂ ਉਹਦੇ ਤੋਂ ਸਿੱਖੀਏ, ਚਾਈਨਾ ਚ ਕਿਹੜਾ ਕੋਈ ਧਰਮ ਨੂੰ ਕਰਦੇ ਨੇ, ਅਸੀਂ ਧਰਮ ਦੀ ਗੱਲ ਕਰਦੇ ਹਾਂ, ਬਹੁਤ ਵਧੀਆ, ਫਿਰ ਧਰਮ ਤੋਂ ਸਿੱਖ ਕੇ ਤਾਂ ਅਸੀਂ ਚਾਈਨਾ ਤੋਂ ਬੈਟਰ ਹੋਣੇ ਚਾਹੀਦੇ ਆ। ਮੈਂ ਦੋਨਾਂ ਲਈ ਗੱਲ ਕਰਦਾ ਹੁਣ, ਇੰਡੀਆ ਲਈ ਵੀ ਪਾਕਿਸਤਾਨ ਲਈ ਵੀ, ਆਪਾਂ ਦੋਨੋਂ ਬਹੁਤ ਡੰਕਾ ਵਜਾਉਂਦੇ ਹਾਂ, ਠਾਠਾ ਬਾਗਾ, ਮੈਂ ਬਹੁਤ ਅਦਬ ਸਤਿਕਾਰ ਨਾਲ ਬਹੁਤ ਵਾਰੀ ਪਹਿਲਾਂ ਵੀ ਕਹਿ ਚੁੱਕਾ, ਅੱਜ ਵੀ ਕਹਿੰਦਾ, ਬੜਾ ਦਿਖਾਵਾ ਕਰਦੇ ਹਾਂ ਅਸੀਂ ਧਰਮ ਦਾ, ਸਾਡਾ ਧਰਮ ਏਦਾਂ, ਸਾਡਾ ਉਦਾਂ, ਉਹ ਏਡਾ ਦਿਖਾਵਾ, ਇੰਨਾ ਡਰਾਮੇ ਵਾ ਜੀ। ਉਹ ਜੇ ਤੁਹਾਡਾ ਧਰਮ ਦੀ 1% ਦੀ ਗੱਲ ਲਾਗੂ ਕੀਤੀ ਹੁੰਦੀ ਤਾਂ ਚਾਈਨਾ ਤੋਂ ਕਿਤੇ ਕਿਤੇ ਬੈਟਰ ਹੁੰਦੇ। ਚਾਈਨਾ ਦੀ ਸਿੱਧੀ ਫਿਲੋਸਫੀ ਹੈ ਵੀ ਨਾ ਅਸੀਂ ਰੱਬ ਨੂੰ ਮੰਨਦੇ ਹਾਂ ਤੇ ਨਾ ਰੱਬ ਨੂੰ ਮੰਨਣ ਵਾਲੇ ਨੂੰ ਇੱਥੇ ਜੀਣ ਦਿੰਦੇ ਹਾਂ। ਫਿਲੋਸਫੀ ਕਿੰਨੀ ਗਲਤ ਲੱਗਦੀ ਹੈ, ਦੁਬਾਰਾ ਦੁਹਰਾ ਦਿੰਦਾ, ਸਿੰਪਲ ਕਲੀਅਰ ਫਿਲੋਸਫੀ ਹੈ ਵੀ ਨਾ ਅਸੀਂ ਰੱਬ ਨੂੰ ਮੰਨਦੇ ਹਾਂ ਤੇ ਨਾ ਰੱਬ ਨੂੰ ਮੰਨਣ ਵਾਲੇ ਨੂੰ ਇੱਥੇ ਜੀਣ ਦਿੰਦੇ ਹਾਂ। ਸਾਨੂੰ ਬੜੀ ਗਲਤ ਲੱਗਦੀ ਹੈ, ਇੰਨੀ ਗਲਤ ਫਿਲੋਸਫੀ, ਲੇਕਿਨ ਉਹ ਦੇਖੋ ਕਿੱਥੇ ਜਾ ਰਹੇ ਨੇ, ਆਪਣੇ ਲੋਕਾਂ ਲਈ ਉਹਨਾਂ ਨੇ ਕਿੱਡਾ ਵੱਡਾ ਇਨਫਰਾਸਟ੍ਰਕਚਰ ਕ੍ਰੀਏਟ ਕਰਤਾ। ਚਾਈਨਾ ਤੋਂ ਇਮੀਗ੍ਰੇਸ਼ਨ ਕਿੰਨੀ ਘੱਟ ਗਈ, ਉਹਨਾਂ ਦੇ ਇੰਟਰਨੈਸ਼ਨਲ ਸਟੂਡੈਂਟ ਕਿੰਨੇ ਘੱਟ ਗਏ, ਉਹ ਕਹਿੰਦੇ ਕੈਨੇਡਾ ਸਾਡੇ ਉੱਥੇ ਤਰੱਕੀ ਬੜੀ ਹੋ ਰਹੀ ਹੈ, ਦੇ ਆਰ ਹੈਪੀ ਦੇਅਰ, ਸਾਡੇ ਇੰਡੀਆ ਪਾਕਿਸਤਾਨ ਤੋਂ ਮਿੰਨਤਾਂ ਕਰ ਕਰਕੇ ਲੋਕ ਇੱਥੇ ਆ ਰਹੇ ਨੇ। ਉੱਥੇ ਵੀ ਧਰਮ ਦਾ ਜੈਜੈਕਾਰ ਲਗਾਉਂਦੇ ਆ ਰਹੇ ਹਾਂ ਕਿ ਅਸੀਂ ਰਾਜਪੂਤ ਹੈ, ਅਸੀਂ ਜੱਟ ਹੈ, ਅਸੀਂ ਹਿੰਦੂ ਹੈ, ਅਸੀਂ ਸਿੱਖ ਹਾਂ, ਸਾਡਾ ਇੱਦਾਂ, ਅਸੀਂ ਉੱਦਾਂ, ਇੱਥੇ ਆ ਕੇ ਵੀ ਸਾਡਾ ਧਰਮ ਸਾਡੇ, ਅਸੀਂ ਰਾਜਪੂਤ, ਅਸੀਂ ਇੱਦਾਂ ਸ਼ਹੀਦੀਆਂ ਦਿੱਤੀਆਂ, ਅਸੀਂ ਇਹ ਕਰਤਾ, ਅਸੀਂ ਵਾਹ ਕਰਤਾ। ਅੱਛਾ, ਤੇ ਭਾਈ ਠੀਕ ਹੈ, ਜੇ ਉੱਥੇ ਕਿਉਂ ਨੀ ਵਧੀਆ ਕੁਛ ਕਰ ਸਕੇ, ਫੇਰ ਹੀ ਨੀ ਲਈ ਅਸੀਂ, ਡਾਇਰੈਕਸ਼ਨ ਹੀ ਨੀ ਲਈ ਆ ਉਹਨਾਂ ਤੋਂ। ਆ ਚਾਈਨਾ ਦੇਖ ਲਓ, ਰਸ਼ੀਆ ਦੇਖ ਲਓ, ਇਹ ਇਹ ਕੰਟਰੀਜ਼, ਈਵਨ ਅੱਧਾ ਯੂਰਪ ਜਿਹੜਾ ਹੁਣ ਰੱਬ ਉਹ ਗੱਲਾਂ ਕਰਦੇ ਸਪਿਰਚੁਅਲਿਟੀ ਦੀਆਂ, ਕਿੰਨੇ ਕੁ ਇੱਥੇ ਚਰਚ ਤੁਸੀਂ ਨਵੇਂ ਬਣਦੇ ਦੇਖੇ ਦੱਸੋ ਮੈਨੂੰ, ਥੋੜੇ ਬਹੁਤੇ ਜ਼ਰੂਰ ਬਣਦੇ ਹੋਣਗੇ, ਪਰ ਉਸ ਲੈਵਲ ਤੇ ਜਿਸ ਲੈਵਲ ਤੇ ਅਸੀਂ ਕਰਦੇ ਹਾਂ ਗੱਲ ਨਹੀਂ। ਇਹਦਾ ਇੰਫਰਾਸਟ੍ਰਕਚਰ ਇਹਨਾਂ ਨੇ ਵਧੀਆ ਕੰਮ ਜਿਹੜੇ ਨੇ ਉਹਦੇ ਵੱਲ ਫੋਕਸ ਕੀਤਾ। ਐਨੀਵੇਜ਼, ਵਕਤ ਹੋਰ ਇਜਾਜ਼ਤ ਨਹੀਂ ਦੇ ਰਿਹਾ, ਜਿਹੜੇ ਕਰੰਟ ਇਸ਼ੂਜ਼ ਨੇ ਉਹਦੇ ਤੇ ਲਗਾਤਾਰ ਮੈਂ ਕਾਲਸ ਵੀ ਲੈਂਦਾ ਰਹਾਂਗਾ ਔਰ ਤੁਹਾਡੀ ਗੱਲ ਵੀ ਜ਼ਰੂਰ ਕਰਦਾ ਰਹਾਂਗਾ। ਤਾਨੀਆ ਜੀ, ਸਿਰਫ ਸਾਡੇ ਇੱਕ ਦੋ ਸਪੋਂਸਰਸ ਕੁਇਕਲੀ ਹਾਈਲਾਈਟ ਕਰ ਦੋ, ਫਿਰ ਉਹ ਜਿਹੜੇ ਅਗਲੇ ਦੋ ਤਿੰਨ ਟੌਪਿਕ ਨੇ, ਇੱਕ ਤੇ ਮੈਂ ਡਿਫੈਂਸ ਬਜਟ ਦੀ ਗੱਲ ਕਰਨੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਕੈਨੇਡਾ 2% ਨੈਟੋ ਸਪੈਂਡਿੰਗ ਦਾ ਟਾਰਗੇਟ ਇਸ ਸਾਲ ਜਿਹੜਾ ਪੂਰਾ ਕਰਨ ਦੀ, ਬਹੁਤ ਬੜੀ ਇੰਪੋਰਟੈਂਟ ਨਿਊਜ਼ ਹੈ, ਦਿਸ ਇਜ਼ ਅ ਮੇਜਰ ਮੇਜਰ ਨਿਊਜ਼। ਮੈਂ ਚਾਹੁੰਦਾ ਸੀ ਇਹ ਤੇ ਗੱਲ ਕਰੀਏ, ਔਰ ਐਲਏ ਦੇ ਵਿੱਚ ਜੋ ਕੁਝ ਹੋ ਰਿਹਾ, ਯੂਐਸ ਦੇ ਵਿੱਚ ਜੋ ਕੁਝ ਹੋ ਰਿਹਾ, ਕੈਲੀਫੋਰਨੀਆ ਦੇ ਗਵਰਨਰ ਸਾਹਿਬ ਜੋ ਕੁਝ ਕਰ ਰਹੇ ਨੇ, ਉਹਦੇ ਤੇ ਵੀ ਜ਼ਰੂਰ ਮੈਂ ਗੱਲਬਾਤ ਕਰਨਾ ਚਾਹੁੰਦਾ ਹੈਗਾ। ਔਰ ਫਿਰ 1984 ਜੂਨ ਦੇ ਵਿੱਚ ਜੋ ਕੁਝ ਹੋਇਆ, ਡੈਫੀਨੇਟਲੀ ਉਹਨੂੰ ਵੀ ਟ੍ਰਿਬਿਊਟ ਦੇਣਾ ਬਣਦਾ ਹੈਗਾ, ਉਹਦੇ ਤੇ ਵੀ ਹਲਕੀ ਜਿਹੀ ਗੱਲ ਕਰਾਂਗੇ। ਜ਼ਿਆਦਾ ਮੈਂ ਹੁਣ ਅਸੀਂ ਕਾਫੀ ਕਰਦੇ ਸੀ, ਬਹੁਤ ਦਿਨਾਂ ਦੇ ਦਿਨ ਲਗਾ ਦਿੰਦੇ ਸੀ ਉਹਦੇ ਤੇ ਗੱਲ ਕਰਦੇ ਹਾਂ, ਅਸੀਂ ਹੁਣ ਵੀ ਗੱਲ ਕਰਾਂਗੇ, ਪਰ ਹੁਣ ਬਹੁਤ ਜ਼ਿਆਦਾ ਗੱਲ ਇਸ ਲਈ ਨਹੀਂ ਕਰਦੇ, ਮੈਂ ਸਮਝਦਾ ਕਿ ਕੈਨੇਡਾ ਤੇ ਜ਼ਿਆਦਾ ਸਾਡਾ ਫੋਕਸ ਜਿਹੜਾ ਇੱਥੇ ਹੋਣਾ ਚਾਹੀਦਾ। ਜੀ ਤਾਨੀਆ ਜੀ, ਸਪੋਂਸਰ ਜ਼ਰੂਰ ਅਨਾਊਂਸ ਕਰ ਦਿਓ।
ਜੀ ਬਿਲਕੁਲ ਜੀ, ਸਾਡੇ ਨਾਲ ਸੈਗਮੈਂਟ ਇੰਪੋਰਟੈਂਟ ਸਪੋਂਸਰ ਜੁੜ ਚੁੱਕੇ ਨੇ, ਕਾਵਿਆ ਹੋਮ ਕੇਅਰ ਫਰੋਮ ਕਾਵਿਆ ਹੋਮ ਕੇਅਰ ਤੋਂ ਮੀਤਾ ਆਜ਼ਾ ਜੀ, ਅ ਵੈਰੀ ਵਾਰਮ ਵੈਲਕਮ ਟੂ ਆਈ ਮੀਡੀਆ। ਜੀ ਮੀਤਾ ਜੀ,
ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ ਐਵਰੀਵਨ, ਐਂਡ ਸਭ ਕੋ ਮੇਰਾ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ।
ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਔਰ ਕਾਵਿਆ ਜੀ, ਮੀਤਾ ਜੀ, ਕਿਆ ਹਾਲ ਹੈ ਆਪਕਾ? ਠੀਕ ਹੈ,
ਬੜੀਆ ਜੀ, ਹਾਂਜੀ, ਥੈਂਕ ਯੂ।
ਕਾਵਿਆ ਹੋਮ ਕੇਅਰ ਤੋਂ ਮੀਤਾ ਜੀ ਸਾਡੇ ਨਾਲ ਨੇ। ਸਬਸੇ ਪਹਿਲੇ ਮੈਂ ਜ਼ਰੂਰ ਆਪਸੇ ਰਿਕੁਐਸਟ ਕਰੂੰਗਾ ਜੀ, ਆਪ ਆਪਣਾ ਫੋਨ ਨੰਬਰ ਪਹਿਲੇ ਬਤਾਏ, ਔਰ ਜੋ ਸਰਵਿਸਿਜ਼ ਆਪ ਦੇਤੇ ਹੈ ਕਾਵਿਆ ਹੋਮ ਕੇਅਰ ਪੇ ਮੀਤਾ ਜੀ, ਵੋ ਪਹਿਲੇ ਬਤਾਏ, ਫਿਰ ਦੈਨ ਵਿਲ ਕੈਰੀ ਔਨ ਦਾ ਡਿਸਕਸ਼ਨ।
ਜੀ ਬਿਲਕੁਲ, ਸੋ ਕਿਸੀ ਵੀ ਤਰ੍ਹਾਂ ਕੀ ਬਿਮਾਰੀ ਕੇ ਵਾਸਤੇ ਹੋਮਿਓਪੈਥਿਕ ਟ੍ਰੀਟਮੈਂਟ ਕਰਵਾਉਣਾ ਚਾਹਤੇ ਹੈ, ਆਰਥਰਾਈਟਿਸ ਕੀ ਪ੍ਰੋਬਲਮ ਹੈ, ਸਕਿਨ ਰਿਲੇਟਡ ਕੋਈ ਇਸ਼ੂਜ਼ ਆ ਰਹੇ ਹੈ, ਐਗਜ਼ੀਮਾ, ਸੋਰਾਇਸਿਸ, ਸਕਿਨ ਐਲਰਜੀਜ਼ ਹੈ, ਜਾਂ ਫਿਰ ਆਪਣੇ ਹਾਰਮੋਨਲ ਇਸ਼ੂਜ਼ ਆ ਰਹੇ ਹੈ, ਲੇਡੀਜ਼ ਮੇ ਕੋਈ ਪੀਰੀਅਡਸ ਕੀ ਪ੍ਰੋਬਲਮ ਹੈ, ਪੀਸੀਓਐਸ ਕੀ ਪ੍ਰੋਬਲਮ, ਥਾਇਰੋਇਡ ਗਲੈਂਡ ਮੇ ਨੋਡਲਸ ਬਣ ਰਹੇ ਹੈ, ਥਾਇਰੋਇਡ ਡਿਸਆਰਡਰ ਹੈ, ਐਸਥਮਾ ਕੀ ਪ੍ਰੋਬਲਮ ਹੈ, ਖਾਂਸੀ, ਜੁਕਾਮ ਹੈ, ਨਸ਼ਾ ਕਰਨਾ, ਕਿਸੇ ਵੀ ਤਰ੍ਹਾਂ ਕਾ ਐਡਿਕਸ਼ਨ ਹੈ, ਅਲਕੋਹਲ ਐਡਿਕਸ਼ਨ ਸੇ ਲੈ ਕੇ ਕੋਈ ਵੀ ਮੈਰਵਾਨਾ ਵਗੈਰਾ ਡਰੱਗਸ ਲੈ ਰਹੇ ਹੈ, ਮਾਈਗ੍ਰੇਨ ਜਾਂ ਹੈਡੇਕ, ਮੈਂਟਲ ਹੈਲਥ ਰਿਲੇਟਡ ਇਸ਼ੂਜ਼ ਹੈ ਕਿ ਡਿਪਰੈਸ਼ਨ, ਐਂਗਜ਼ਾਇਟੀ ਕੀ ਪ੍ਰੋਬਲਮ ਹੈ, ਨੀਂਦ ਨਹੀਂ ਆਉਣਾ, ਡਾਇਜੈਸਟਿਵ ਡਿਸਆਰਡਰ ਹੈ, ਕੋਲਾਈਟਿਸ ਸੇ ਲੈ ਕੇ ਹੈਮਰੋਇਡਸ, ਬਵਾਸ਼ੀਰ, ਕਾਂਸਟੀਪੇਸ਼ਨ ਹੈ, ਟਮੀ ਪੇਨ ਕੀ ਪ੍ਰੋਬਲਮ ਹੈ, ਛੋਟੇ ਬੱਚੇ ਜੋ ਬਾਰ ਬਾਰ ਬਿਮਾਰ ਰਹਤੇ ਹੈ, ਐਡੇਨੋਇਡਸ ਐਨਲਾਰਜ ਹੋਏ ਹੈ, ਟੋਨਸਲਸ ਐਨਲਾਰਜਮੈਂਟ ਹੈ, ਲੀਵਰ ਹੈਲਥ ਰਿਲੇਟਡ ਕੋਈ ਕੰਸਰਨ, ਬਲੱਡ ਪ੍ਰੈਸ਼ਰ ਹਾਈ ਜਾਣਾ, ਕੋਲੈਸਟ੍ਰੋਲ ਹਾਈ ਹੈ, ਡਾਇਬਿਟੀਜ਼ ਕੀ ਪ੍ਰੋਬਲਮ ਹੈ, ਜਾਂ ਕਿਡਨੀਜ਼ ਆਪਕੀ ਵੀਕ ਹੋ ਰਹੀ ਹੈ, ਸੋ ਕਿਸੀ ਵੀ ਤਰ੍ਹਾਂ ਕੇ ਹੈਲਥ ਕੰਸਰਨ ਕੇ ਲਈ ਹੋਮਿਓਪੈਥਿਕ ਟ੍ਰੀਟਮੈਂਟ ਕਰਵਾਣੇ ਕੇ ਲਈ ਕਾਵਿਆ ਹੋਮਿਓ ਕੇਅਰ ਸੇ ਆਪ ਹਮਾਰਾ ਕੰਟੈਕਟ ਜ਼ਰੂਰ ਕਰ ਸਕਤੇ ਹੈ, ਮੰਡੇ ਟੂ ਸੈਟਰਡੇ 6 ਦਿਨ ਕਲੀਨਿਕ ਖੁਲਾ ਹੈ, ਸੁਬਹ 10 ਸੇ ਲੈ ਕੇ ਸ਼ਾਮ ਕੋ 6 ਤੱਕ, ਐਂਡ ਆਲ ਓਵਰ ਕੈਨੇਡਾ, ਯੂਐਸਏ, ਸਾਰੀ ਜਗ੍ਹਾ ਤੇ ਮੈਡੀਕੇਸ਼ਨ ਜੋ ਹੈ ਹਮ ਮੇਲ ਕਰਤੇ ਹੈ, ਸ਼ਿਫਟ ਕਰਤੇ ਹੈ, ਕੁਛ ਇੱਕ ਇੰਸ਼ੋਰੈਂਸ ਕੰਪਨੀਜ਼ ਹੈ ਜੋ ਹੋਮਿਓਪੈਥਿਕ ਕਾ ਕਵਰੇਜ ਵੀ ਪ੍ਰੋਵਾਈਡ ਕਰ ਰਹੀ ਹੈ, ਸੋ ਅਗਰ ਆਪਕੋ ਕਵਰੇਜ ਹੈ ਤੋ ਯੇ ਬੈਨੀਫਿਟ ਲੈ ਸਕਤੇ ਹੈ, ਲੋਕੇਸ਼ਨ ਹੈ ਹਮਾਰੀ ਏਅਰਪੋਰਟ ਕੋਟਰੇਲ ਕੀ ਕਾਰਨਰ ਪੇ ਹੀ ਪਲਾਜ਼ਾ ਹੈ, 10 ਕੋਟਰੇਲ ਬੁਲੇਵਾਰਡ, ਯੂਨਿਟ 104 ਮੇਨ ਲੈਵਲ ਤੇ ਹੀ ਯੂ ਵਿਲ ਸੀ ਕਾਵਿਆ ਹੋਮਿਓ ਕੇਅਰ, ਐਂਡ ਨੰਬਰ ਟੂ ਕਾਲ ਇਜ਼ 6477602779।
ਮੀਤਾ ਜੀ, ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਸਕਿਨ ਦੇ ਇਸ਼ੂਜ਼ ਹੋ ਜਾਂਦੇ ਨੇ, ਸੋ ਮੈਂ ਚਾਹਾਂਗਾ ਥੋੜਾ ਐਕਸਪਲੇਨ ਕਰੋ ਸਕਿਨ ਦੇ ਕਿਹੜੇ ਕਿਹੜੇ ਇਸ਼ੂਜ਼ ਹੋ ਜਾਂਦੇ ਨੇ, ਔਰ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ, ਪਲੀਜ਼।
ਜੀ ਬਿਲਕੁਲ ਜੀ, ਸੋ ਯਹਾਂ ਕੇ ਵੇਦਰ ਕਰਕੇ ਆਪ ਦੇਖ ਲੋ, ਜਾਂ ਫਿਰ ਜੋ ਵਿਟਾਮਿਨ ਡੀ ਡੈਫੀਸ਼ੀਐਂਸੀ, ਸਨਲਾਈਟ ਹਮੇ ਕਮ ਮਿਲਤਾ ਹੈ, ਤੋ ਉਸ ਕਰਕੇ ਕਾਫੀ ਲੋਗੋ ਮੇ ਡਰਾਈ ਸਕਿਨ ਸੇ ਲੈ ਕੇ ਐਗਜ਼ੀਮਾ, ਜਿਸ ਕੋ ਕਹਤੇ ਹੈ ਕਿ ਐਗਜ਼ੀਮਾ ਕੀ ਪ੍ਰੋਬਲਮ, ਅਬ ਛੋਟੇ ਬੱਚੋ ਮੇ ਬਰਥ ਕੇ ਸਾਥ ਹੀ ਐਗਜ਼ੀਮਾ ਸ਼ੁਰੂ ਹੋ ਗਿਆ, ਚਿਹਰੇ ਸੇ ਜਾਂ ਜੁਆਇੰਟ ਕੇ ਫੋਲਡ ਸੇ ਸਟਾਰਟ ਹੋ ਕੇ ਫਿਰ ਪੂਰੀ ਬੋਡੀ ਮੇ ਫੈਲਤਾ ਜਾਤਾ ਹੈ, ਕਾਫੀ ਸਾਰੀ ਈਚਿੰਗ ਰਹਤੀ ਹੈ, ਔਰ ਕਈ ਵਾਰ ਜਬ ਆਪ ਆਪਣੇ ਹੈਲਥ ਕੇਅਰ ਪ੍ਰੋਵਾਈਡਰ ਕੇ ਪਾਸ ਜਾਤੇ ਹੈ ਤੋ ਬਤਾਇਆ ਜਾਤਾ ਹੈ ਕਿ ਜੈਸੇ ਜੈਸੇ ਬੱਚਾ ਬੜਾ ਹੋਗਾ ਤੋ ਯੇ ਐਗਜ਼ੀਮਾ ਇਸਕਾ ਸਹੀ ਹੋਤਾ ਜਾਏਗਾ, ਲੇਕਿਨ ਕਾਫੀ ਬਾਰ ਐਸੇ ਨਹੀਂ ਵੀ ਹੋਤਾ ਹੈ ਕਿ ਥਰੂ ਆਊਟ ਐਡਲਟਹੁੱਡ ਤੱਕ ਵੋ ਚਲਤਾ ਹੈ, ਔਰ ਐਸੇ ਮੇ ਕਿਆ ਹੋਗਾ, ਪੇਰੈਂਟਸ ਕੇ ਪਹਿਲੇ ਤੋ ਤੇਲ ਲਗਾ ਕੇ ਜਾਂ ਹੋਮ ਰੇਮੇਡੀਜ਼ ਕਰਕੇ ਟ੍ਰਾਈ ਕਰੇਂਗੇ ਕਿ ਕੰਟਰੋਲ ਮੇ ਆਏ, ਅਗਰ ਨਹੀਂ ਆਇਆ ਕੰਟਰੋਲ ਮੇ ਫਿਰ ਮੈਡੀਕੇਟਿਡ ਆਇੰਟਮੈਂਟ ਲਗਾਤੇ ਹੈ, ਤੋ ਯਹਾਂ ਪੇ ਜੋ ਹੋਮਿਓਪੈਥਿਕ ਟ੍ਰੀਟਮੈਂਟ ਹੈ ਇਟ ਕੈਨ ਹੈਲਪ, ਐਂਡ ਆਪ ਸਟਾਰਟ ਕਰੋਗੇ ਉਸਕੇ ਸਾਥ ਹੀ ਦੇਖੋਗੇ ਕਿ ਇੰਪਰੂਵਮੈਂਟ, ਖਾਸ ਕਰਕੇ ਛੋਟੇ ਬੱਚੋ ਮੇ ਜਿਤਨਾ ਜਲਦੀ ਸਟਾਰਟ ਕਰੋਗੇ ਉਤਨਾ ਜਲਦੀ ਉਸਕਾ ਐਗਜ਼ੀਮਾ ਸਹੀ ਹੋਗਾ, तो कई बार क्या होता है कि उनको किसी भी तरह की एलर्जी है, खाने की फूड एलर्जी है, एनवायरमेंटल एलर्जीज हैं, या कोई मेडिकेशन के साथ रिएक्शन होके, किसी चीज के साथ रिएक्शन होके एलर्जी करके एक्जिमा शुरू हो गया। और अक्सर इसकी शुरुआत होगी जहां पे उस चीज ने टच किया है, अगर कॉन्टेक्ट डर्मेटाइटिस है तो जहां पे टच हुआ है कि जैसे सैनिटाइजर या डिटर्जेंट वगैरह से स्टार्ट हुआ तो आपके हाथों में ये पहले होगा, कुछ टच करके आया है तो आपके लेग्स पे, तो वहां से उस एरिया से ये एक्जिमा शुरू होता है, फिर आगे जाके वो फैलता जाता है। तो ऐसे में क्या होता है कि एवरी वेदर चेंज के टाइम या वो चीज खाने में आ गई तो उसके साथ उसके फ्लेयर अप्स होते रहते हैं। और वैसे भी स्किन प्रॉब्लम की टेंडेंसी होती है कि वेदर चेंज का टाइम हुआ या कुछ गर्मी या कुछ एक चीजें जो है वो विंटर मंथ्स में ज्यादा बढ़ जाती हैं। रात के टाइम ईची होती है और खारिश इतनी कि वो रात को बच्चा जो है वो सो तक नहीं पाता है, इतनी सारी खारिश उसको होती रहती है। कट्स बन जाते हैं, कई बार ऊजिंग जिसको कहते हैं कि अंदर से फ्लूइड आना स्टार्ट हो जाता है। इसके अलावा सोरायसिस जैसी ऑटोइम्यून कंडीशन जिसमें रैशेस हो जाते हैं, पूरी बॉडी पे इरप्शंस आते हैं जिसका कलर डार्क हो जाता है, रेड से लेके ब्राउन से लेके पर्पलिश लुक, तो उसके ऊपर से स्केलिंग होती रहती है, स्किन निकलती रहती है। अब सोरायसिस जो है ये ऑटो इम्यून कंडीशन है, आपकी बॉडी खुद ही स्किन पे अटैक करके ये प्रोड्यूस करती है। सो इसमें ये लॉन्ग लास्टिंग कंडीशन होती है, इसको सही होने में भी टाइम लगता है। लाइकन प्लेनस जिसको कहते हैं, ये भी एक ऑटो इम्यून कंडीशन है जिसमें क्या होगा कि डार्क कलर के स्पॉट्स बन जाते हैं आपकी स्किन पे और वहां पे खूब सारी ईची होती रहती है, डार्क ब्राउन या ब्लैकिश कलर के स्पॉट्स बन जाएंगे बॉडी पे और एक जगह से शुरू होके फिर पूरी बॉडी में ये फैलता जाता है। तो इन सारे स्किन कंसर्न के लिए, चाहे आपको सिर पे एक्जिमा सोरायसिस हो रहा है, पाम पे हथेली पे जैसे कट्स आ रहे हैं, लेग्स पे कट आ रहे हैं, फंगल इन्फेक्शन यानी कि ददरी हो जाती है स्पेशली समर मंथ्स में जिस करके रिंग वर्म है या ददरी की दाद की प्रॉब्लम आती है और खूब सारी ईची होती रहती है, सो इन सारे कंसर्न के लिए वी कैन हेल्प एंड स्किन रिलेटेड कोई भी इश्यूज हैं आप हमारा कॉन्टेक्ट जरूर कर सकते हैं।
ठीक है जी, एक बार फिर से अपना कॉन्टेक्ट डिटेल्स और फोन नंबर जरूर बता दें जी मीता जी।
हाँ जी बिल्कुल, सो हमारे जो लोकेशन है क्लिनिक की, एयरपोर्ट एंड कॉटरेल पे 10 कॉटरेल बुलेवार्ड यूनिट 104 इन ब्रैम्पटन, मंडे टू सैटरडे 6 दिन क्लिनिक खुला है सवेरे 10 से लेके शाम 6 बजे तक, एंड नंबर टू कॉल इज 6477602779-647-760-2779. थैंक यू,
बहुत बहुत शुक्रिया जी, एंड वी विश यू ऑल द बेस्ट जी।
थैंक यू सो मच युद्धी जी।
थैंक यू। वाई मीडिया ग्रुप वालों तुहाडे सारयां दा एक बार फिर बहुत बहुत स्वागत है और वाई मीडिया वालों असि एक बहुत ही स्पैशल रिपोर्ट जिहड़ी है तुहाडे लई पेश कर रहे हैं। वाई मीडिया की इस स्पैशल रिपोर्ट दे विच असि गलबात करांगे प्रधानमंत्री मार्क कार्नी, कैनेडा दे प्राइम मिनिस्टर मार्क कार्नी द्वारा एक बहुत इंपोर्टेंट अनाउंसमेंट की गई है और इहदे बारे मैं डिटेल्स पहलां तुहानू शेयर कर दूंगा फिर अगे चल के एनालिसिस भी पेश करांगा। प्रधानमंत्री मार्क कार्नी होना ने जिहड़ी डिफेंस दे बारे अनाउंसमेंट की है इहदे बारे अज दे उन्होंने ग्लोबल सिनेरियो नूं पहलां ते बयान किया है। कैनेडा के प्रधानमंत्री मार्क कार्नी ने कहा है कि जिहड़ा वर्ल्ड है, दुनिया हैगी है, इट्स इनक्रीजिंगली डेंजरस एंड डिवाइडेड वर्ल्ड। सो डेंजरस एंड डिवाइडेड वर्ल्ड के चलदे उन्होंने कहा है कि नवा इंटरनेशनल ऑर्डर है। सो उन्होंने पहला तो गल की कि असि कैनेडा ने अमेरिका के उत्ते साड़ी बहुत ज्यादा हैवी रिलायंस हैगी है और उन्होंने साफ कर दिता कि हुण अमेरिका की जिहड़ी डोमिनेंस सीगी वह खत्म हो गई है। बहुत इंपोर्टेंट उन्होंने बयान दे रहे, पहला भी अमेरिका के बारे बड़े इंपोर्टेंट बयान देंदे रहे, लेकिन हुण भी बड़ा इंपोर्टेंट बयान प्राइम मिनिस्टर मार्क कार्नी उन्होंने यूएस के बारे दिता है। उन्होंने कहा है कि हुण असि जिहड़े साडे जो साफ इशारा कर दिता कि वी आर मूविंग मोर क्लोजली टूवर्ड यूरोपियन एलाइज, अपने यूरोपियन एलाइज ना सी होर ज्यादा करीब जा रहे हैं। प्रधानमंत्री मार्क कार्नी ने कहा कि वी स्टूड शोल्डर टू शोल्डर विद अमेरिकन थ्रू आउट द कोल्ड वॉर, भी कोल्ड वॉर असि अमेरिकन दे नाल मोढ़े ना मोढ़ा ला के खड़े हैं, एंड इन डेकेड दैट फॉलोड एज यूनाइटेड स्टेट्स प्लेड अ डोमिनेंट रोल इन द वर्ल्ड स्टेज, भी यूनाइटेड यूएस का बड़ा इंपोर्टेंट रोल सी, टूडे दैट डोमिनेंस इज अ थिंग ऑफ पास्ट, भी वह हूं पुरानी गल हो गई। सो प्रधानमंत्री मार्क कार्नी जदों ये गल कर रहे थे, बहुत सारे फॉरेन पॉलिसी थिंकर्स, नेशनल सिक्योरिटी ऑफिशियल, डिफेंस इंडस्ट्री के बिजनेस लीडर्स, बहुत सारी इंपोर्टेंट ऑडियंस सी जिन्होंने वो एड्रेस कर रहे थे। प्रधानमंत्री मार्क कार्नी ने कहा द वर्ल्ड इज एट अ टर्निंग पॉइंट, अ हिंज मोमेंट, एंड इट्स टाइम फॉर कैनेडा टू चार्ट इट्स ओन पाथ, द यूएस इज बिगनिंग टू मोनिटाइज इट्स हेजमनी, charging for access to its markets and reducing its relative contributions to our collective security. प्रधानमंत्री मार्कर ने बड़ी इंपॉर्टेंट गल्ला कही है कि अज यूएस जेड़ा है जी सानू चार्ज करने लग पाया पैसे, मतलब वो टैरिफ वाल उन्होंने साफ इशारा सेगा. सो उन्होंने कहा है कि यूएस इज मोनिटाइजिंग इट्स हेजेमनी, जी थोड़ा बहुत रोह बात है पैसा मंगने लग पाया. सो इन पैरेलल द वर्ल्ड ट्रेड रूट्स, एनर्जी सिस्टम्स, इवन इंटेलिजेंस इटसेल्फ आर बीइंग रीवायर्ड. राइजिंग ग्रेट पावर्स आर नाउ इन स्ट्रेटेजिक कॉम्पिटिशन विद अमेरिका. अ न्यू इंपीरियलिज्म थ्रेटन्स. मिडिल पावर्स कंपीट फॉर इंटरेस्ट एंड अटेंशन, नोइंग दैट इफ दे आर नॉट एट द टेबल दे विल बी ऑन द मेन्यू. बहुत इंपॉर्टेंट गल्ला उन्होंने कही ने, बड़ी सुन वाली है उन्होंने स्पीच है. आप एग्री कर सकते हैं, डिसएग्री कर सकते हैं, बट बहुत इंपॉर्टेंट गल्ला प्रधानमंत्री मार्कर ने उन्होंने कही ने. और जिहड़ा मेन निचोड़ जी कड्डी वह साफ है कि अमेरिका से असी बहुत ज्यादा रिलाय करते रहे हैं. अमेरिका जी एक डोमिनेंस सी ग्लोबल लैवल उत्ते हुण खत्म हो गई है. कैनेडा हुण अपने रस्ते इख्तियार करने पैने हैं. और इहदे वास्ते उन्होंने कहा कि असी मिलिट्री की भी साडी बहुत ज्यादा रिलायंस उन्होंने उत्ते सी, सो वह हुण सानू चेंज करनी पैनी है. हुण ऐलान की है, की होएगा जी अगे. इहदे वास्ते नैटो लगातार हुण मंग कर रहा है कि 3.5% 3.5 to 5% जिहड़ा है जी सानू उन्होंने कहा है कि सानू जिहड़ा साडा जीडीपी है जीडीपी का 3.5 to 5% लगाना चाहिए डिफेंस के उत्ते. मर्क कर्नी साहब ने कहा कि नहीं, असी कोई नैटो दे अकाउंटेंट्स नू खुश करने लिए थोड़ी सारा कुछ करांगे, असी 2% जिहड़ा साडा जीडीपी का उहदे ते असी पहुंचांगे. हुण जे कैनेडा ने 2% जीडीपी दे भी पहुंचना है पिछले 10 सालों तो या शायद उस तो भी ज्यादा एज अ जर्नलिस्ट, क्योंकि मैनू हुण 25 साल हो गए ने. तो पिछले 25 सालों के एज अ जर्नलिस्ट मैं बड़ा कुछ सुनता चला रहा भी कैनेडा अपना डिफेंस बजट बताएगा. मैं बहुत सारे कैनेडा के डिफेंस मिनिस्टर या होर कैबिनेट मिनिस्टर्स ना या प्रधानमंत्री के भी अपने इंटरव्यू से सवाल पूछता रहा कि असी किदा वधावांगे, क्यों वधाना, ये ते बड़ी मैं डिस्कशन करता रहा. कुछ डिफेंस मिनिस्टर्स ना भी मैं बारे गल करता रहा. और हुण असी गल करते हैं कि हुण कैनेडा कह रहा कि नहीं, और पिछले 10-11 सालों तो मैं 2% की फिगर सुन रहा है. पिछले 10-11 सालों तो लगातार गल हो रही है कि 2% फिगर आएगी. हुण कहा जा रहा है कि नहीं, हुण असी 2% पक्का कर देंगे, प्रधानमंत्री कह रहे ने. हुण फिर दोबारा तो लगता ऐसा रहा. हुण जे करना है तो इहदे लई खर्चा किन्ना होएगा, घट्टो घट अलग अलग एस्टीमेट्स ने. कोई कहिंदा 15 बिलियन खर्च करना पएगा, 15 बिलियन, कोई 18 कह रहा है, तो कोई 20 कह रहा है, कोई 22. सो मोटे तौर दे उत्ते $20 बिलियन की फिगर लैके चलो तुसीं. सो एक्स्ट्रा एडिशनल $20 बिलियन की स्पेंडिंग होएगी. हुण इहदे विच खर्चा होएगा कित्थे? अच्छा, इस तो पहला कि असी खर्चा दसीए कि कित्थे कित्थे होएगा, ये तो मैं दस ही रहा. लेकिन प्रधानमंत्री मार्क कार्नी ने एक चीज होर कह दी, वह फिर अमेरिका के उत्ते, चलो हुण मैं वर्ड यूज ही करा, एक तरह ना अमेरिका ਦੇ ਉੱਤੇ ਨਿਸ਼ਾਨਾ ਸਾਧ ਰਿਹਾ, ਅਟੈਕ ਅਮਰੀਕਾ ਵਾਲੀ ਹੈ. ਉਹ ਕਹਿੰਦੇ ਵੀ ਸਾਡਾ ਇੰਨਾ ਬੜਾ ਡਿਫੈਂਸ ਬਜਟ ਜਿਹੜਾ ਅਮਰੀਕਾ ਵੱਲ ਜਾਂਦਾ ਸੀ ਉਹ ਨਹੀਂ ਹੁਣ ਜਾਏਗਾ. ਸੋ ਅਮਰੀਕਾ ਤੋਂ ਅਸੀਂ ਹੋਰ ਜ਼ਿਆਦਾ ਮਿਲਟਰੀ ਗੁੱਡਸ ਜਿਹੜੇ ਨੇ ਉਹ ਨਹੀਂ ਖਰੀਦਣੇ. ਸੋ ਪ੍ਰਧਾਨ ਮੰਤਰੀ ਮਾਰਕ ਕਰਨੀ ਦੀ ਇਹ ਬਹੁਤ ਇੰਪੋਰਟੈਂਟ ਸਟੇਟਮੈਂਟ ਹੈ G7 ਸਮਿਟ ਤੋਂ ਪਹਿਲਾਂ ਹੀ ਕਿ ਅਸੀਂ ਕੱਟ ਡਾਊਨ ਕਰਾਂਗੇ US ਮਿਲਟਰੀ ਗੁੱਡਸ ਪਰਚੇਸ ਲਈ. ਅਮਰੀਕਾ ਤਾਂ ਸਾਨੂੰ F-35 ਵੇਚਣਾ ਚਾਹ ਰਿਹਾ, ਅਮਰੀਕਾ ਸਾਨੂੰ ਏਅਰ ਡਿਫੈਂਸ ਜਿਹੜੀ ਹੈ ਮਿਸਾਈਲ ਡਿਫੈਂਸ ਸ਼ੀਲਡ ਆ ਉਹਦੇ ਵਿੱਚ ਹਿੱਸੇਦਾਰੀ ਪਾਉਣਾ ਚਾਹ ਰਿਹਾ ਵੀ ਇੱਥੇ ਖਰਚ ਲਓ $71 billion. ਲੇਕਿਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਅੱਜ ਵੱਖਰਾ ਬਿਆਨ ਦੇ ਦਿੱਤਾ ਹੈ ਕਿ ਨਹੀਂ. ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਬਿਲਕੁਲ ਨਵੀਆਂ ਸਬਮੈਰੀਨਸ, ਨਵੇਂ ਫਾਈਟਰ ਜੈਟਸ, ਨਵੇਂ ਸ਼ਿਪਸ, ਆਰਮਡ ਵਹੀਕਲ, ਆਰਟਿਲਰੀ, ਨਵੇਂ ਡਰੋਨਸ, ਸੈਂਸਰਸ ਜਿਹੜੇ ਕਿ ਮੋਨੀਟਰ ਕਰ ਸਕਣ ਐਕਟੀਵਿਟੀ ਸਾਡੇ ਆਰਟਿਕ ਏਰੀਆ ਦੇ ਵਿੱਚ ਜਾਂ ਸੀ ਫਲੋਰ ਦੇ ਉੱਤੇ. ਉਸ ਕਹਿੰਦੇ ਸਾਰਾ ਕੁਝ ਅਸੀਂ ਨਵੀਂ ਮਿਲਟਰੀ ਇਕੁਇਪਮੈਂਟ ਬੜੇ ਬੜੇ ਪੈਮਾਨੇ ਤੇ ਅਸੀਂ ਖਰੀਦਣੀ ਹੈ, ਔਰ ਨਾਲ ਅਸੀਂ ਪੈਸਾ ਖਰਚ ਕਰਾਂਗੇ ਆਪਣੇ ਜਿਹੜੇ ਕੈਨੇਡੀਅਨ ਆਰਮ ਫੋਰਸ ਦੇ ਪਰਸਨਲ ਨੇ, ਯਾਨੀ ਕਿ ਸਾਡੇ ਜਿਹੜੇ ਫੌਜੀ ਨੇ ਉਹਨਾਂ ਨੂੰ ਵੀ ਪੇ ਰੇਜ਼ ਦੇਵਾਂਗੇ, ਕਿਉਂਕਿ ਭਾਈ ਉਹ ਬੜਾ ਇੰਪੋਰਟੈਂਟ ਕੰਮ ਕਰ ਰਹੇ ਨੇ. ਉਹ ਸਾਡੇ ਕੋਸਟ ਨੂੰ, ਸਾਡੇ ਜਿਹੜੇ ਚਾਹੇ ਬਾਰਡਰ ਨੇ ਉਹਨਾਂ ਨੂੰ ਡਿਫੈਂਡ ਕਰਦੇ ਨੇ. ਸੋ ਉਹਨਾਂ ਨੇ ਕਿਹਾ, ਔਰ ਖਾਸ ਕਰ ਆਰਟਿਕ ਰੀਜਨ ਦੇ ਵਿੱਚ ਅਸੀਂ ਆਪਣੇ ਐਲਾਈਜ਼ ਨੂੰ ਸਪੋਰਟ ਕਰਨਾ ਹੈ. ਰਸ਼ੀਆ ਤੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ ਰਸ਼ੀਆ ਦੇਖੋ ਜਿਸ ਤਰ੍ਹਾਂ ਉਹਨਾਂ ਨੇ ਅਟੈਕ ਕਰ ਦਿੱਤਾ ਯੂਕਰੇਨ ਦੇ ਉੱਤੇ. ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਹਿ ਰਹੇ ਨੇ ਕਿ ਯੈਸ, ਇਹ ਸਾਰਾ ਅਸੀਂ ਖਰਚਾ ਕਰਨਾ ਹੈ. ਹੁਣ ਅਸੀਂ ਇਹ ਵੀ ਦੱਸ ਦਈਏ ਕਿ ਅਸੀਂ ਟਾਰਗੇਟ ਜਿਹੜਾ ਰੱਖਿਆ 2% ਨੈਟੋ ਦਾ ਦੇ ਮੁਤਾਬਿਕ ਜਿਹੜਾ ਟਾਰਗੇਟ ਹੈ ਉਹ 2025-2026 ਫਿਸਕਲ ਈਅਰ ਦੇ ਵਿੱਚ ਅਸੀਂ ਕਰਾਂਗੇ ਪੂਰਾ, ਯਾਨੀ ਕਿ 2026 ਮਾਰਚ ਤੋਂ ਪਹਿਲਾਂ ਅਸੀਂ ਇਹ ਸਾਰਾ ਕੁਝ ਕਰਨਾ ਹੈ. ਠੀਕ ਹੈ, ਹੁਣ ਇਹ ਬੜੀ ਵੱਡੀ ਸ਼ਿਫਟ ਹੈਗੀ ਹੈ ਕੈਨੇਡਾ ਦੀ. ਸੁਣ ਤੇ ਅਸੀਂ ਬੜੀ ਦੇਰ ਦੇ ਰਹੇ, ਹੁਣ ਪਰ ਲੱਗ ਰਿਹਾ ਕਿ ਮਾਰਕ ਕਾਰਨੀ ਸਾਹਿਬ ਨੇ ਜਿਸ ਅੰਦਾਜ਼ ਚ ਬਿਆਨ ਦਿੱਤਾ ਹੈ, ਸੋ ਉਹ ਲੱਗ ਰਿਹਾ ਕਿ ਪੂਰਾ ਕਰਨਗੇ. ਅੱਛਾ, ਹੁਣ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦੂੰਗਾ ਕਿ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ ਡੇਵਿਡ ਮੈਕਿੰਟੀ ਸਾਹਿਬ, ਉਹ ਵੀ ਰੀਸੈਂਟਲੀ ਜਦੋਂ ਨੈਟੋ ਦੀ ਮੀਟਿੰਗਸ ਵਗੈਰਾ ਹੁੰਦੀਆਂ ਉਹਦੇ ਤੋਂ ਕਹਿ ਕੇ ਆਏ ਨੇ ਕਿ ਬਈ ਅਸੀਂ ਹੁਣ ਕੈਨੇਡਾ ਬੜਾ ਸੀਰੀਅਸ ਹੈ, ਕਿਉਂਕਿ ਅਮਰੀਕਾ ਤੋਂ ਲੈ ਕੇ ਯੂਰਪ ਤੋਂ ਲੈ ਕੇ ਸਾਡੇ ਐਲ ਆਈ ਸਾਨੂੰ ਪੁੱਛਦੇ ਰਹੇ ਨੇ ਕਿ ਵੀ ਤੁਹਾਡੀ ਕੀ ਕਮਿਟਮੈਂਟ ਹੈ। ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਸਾਡੇ ਪੂਰਵ ਪ੍ਰਧਾਨ ਮੰਤਰੀ ਫਾਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੁਣ ਨੇ ਵੀ ਕਿਹਾ ਸੀ ਕਿ ਅਸੀਂ 2% ਆਫ ਜੀ ਡੀ ਪੀ ਸਾਡੀ ਜਿਹੜੀ ਇਕਾਨਮੀ ਹੈ ਜੀ ਡੀ ਪੀ ਦਾ 2% ਅਸੀਂ ਖਰਚ ਕਰਾਂਗੇ। ਬਟ ਉਹ ਉਹਨਾਂ ਨੇ ਕਿਹਾ ਸੀਗਾ ਕਿ 2032 ਫਿਰ ਉਹਨੇ ਕਿਹਾ ਜੀ ਚਲੋ 2032 ਨਹੀਂ ਤਾਂ 2030 ਫਿਰ ਚਰਚਾ 2030 ਤੋਂ 2027-28 ਦੀ ਵੀ ਹੋਈ ਪਰ ਹੁਣ ਤੇ 26 ਤੇ ਆ ਗਈ ਹੈ ਗੱਲ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਦਾ ਬਹੁਤ ਬੜਾ ਇਹ ਐਲਾਨ ਹੈ। ਸੋ ਇਹਦੇ ਉੱਤੇ ਅਸੀਂ ਲਗਾਤਾਰ ਤੁਹਾਨੂੰ ਹੋਰ ਵੀ ਬੜੇ ਸਾਰੇ ਐਸਪੈਕਟਸ ਨੇ ਇਹਦੇ ਅਸੀਂ ਡਿਟੇਲ ਰਿਪੋਰਟ ਤੁਹਾਡੇ ਲਈ ਅੱਗੇ ਚੱਲ ਕੇ ਪੇਸ਼ ਕਰਾਂਗੇ। ਵਾਈ ਮੀਡੀਆ ਦੀ ਇੱਕ ਖਾਸ ਰਿਪੋਰਟ, ਹਰ ਖਬਰ ਦੇ ਉੱਤੇ ਸਾਡੀ ਨਿਗਾਹ ਔਰ ਉਹਦੇ ਉੱਤੇ ਐਨਾਲਿਸਿਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਵਾਈ ਮੀਡੀਆ ਦੇ ਨਾਲ। ਜੀ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਰਿਕਾਰਡਡ ਬ੍ਰੇਕ ਤੋਂ ਬਾਅਦ ਕਾਫੀ ਸਾਰੀਆਂ ਹੋਰ ਖਬਰਾਂ ਔਰ ਉਸ ਉੱਤੇ ਐਨਾਲਿਸਿਸ ਜਿਹੜੇ ਨੇ ਉਹ ਜਾਰੀ ਨੇ ਰਿਕਾਰਡਡ ਬ੍ਰੇਕ ਤੋਂ ਬਾਅਦ।
ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਰਲਸ ਪ੍ਰਾਈਮ ਟਾਈਮ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਾਂਗੇ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ। ਜੀ
My Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰਾਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्व बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्व बिल्डर लॉन फूड और बढ़ाए अपनी शान।
तैयार हो जाओ एक उत्साहजनक क्रिकेट बैटिंग एक्सपीरियंस लिए बैटवे दे नाल। ਜੁਆਇਨ ਕਰੋ ਐਕਸ਼ਨ ਤੇ ਆਪਣੀ ਕ੍ਰਿਕਟ ਦੀ ਜਾਣਕਾਰੀ ਨੂੰ ਆਪਣੀ ਜਿੱਤ ਵਿੱਚ ਤਬਦੀਲ ਕਰੋ। ਸਟੈਪ ਅਪ ਕਰੋ ਕ੍ਰੀਜ਼ ਤੇ ਛੱਕਾ ਲਗਾਓ ਬੈਟਵੇ ਦੇ ਯੂਜ਼ਰ ਫ੍ਰੈਂਡਲੀ ਪਲੇਟਫਾਰਮ ਨਾਲ। ਐਕਸ਼ਨ ਨੂੰ ਕਰੋ ਫੀਲ ਤੇ ਜਿੱਤ ਨੂੰ ਕਰੋ ਐਕਸਪੀਰੀਅੰਸ ਲਾਈਕ ਨੈਵਰ ਬਿਫੋਰ। ਅਵੇਲੇਬਲ ਇਨ ਓਨਟੈਰੀਓ ਓਨਲੀ, ਮਸਟ ਬੀ 19 ਈਅਰਸ ਔਰ ਓਲਡਰ ਟੂ ਪਲੇ, ਪਲੀਜ਼ ਪਲੇ ਰਿਸਪੋਨਸਿਬਲੀ।
ਭਾਈ ਗੱਲ ਏਦਾਂ ਹੈ ਕਿ ਛੋਟਾ ਘਰ ਵੀ ਵੱਡਾ ਲੱਗਣ ਲੱਗ ਜਾਂਦਾ ਹੈ ਜੇ ਦੀਵਾਰਾਂ ਹੁਣ ਲਿਸ਼ਕਦੀਆਂ ਤੇ ਸਾਫ ਸੁਥਰੀਆਂ। ਤੇ ਇਸ ਕੰਮ ਦੇ ਮਾਹਰ ਨੇ ਗਿੱਲ ਪੇਂਟਿੰਗ ਵਾਲੇ, ਇਹ ਬੜੇ ਹੀ ਪਰਫੈਕਸ਼ਨ ਦੇ ਨਾਲ ਪੇਂਟ ਕਰਦੇ ਨੇ। ਇਹਨਾਂ ਨੇ ਹਜ਼ਾਰਾਂ ਹੀ ਘਰਾਂ ਨੂੰ ਚਮਕਾਇਆ ਤੇ ਆਏ ਹੋਏ ਮਹਿਮਾਨ ਬਿਨਾਂ ਪੁੱਛੇ ਨਹੀਂ ਜਾਂਦੇ ਪੇਂਟ ਕਿੰਨਾ ਕੋਲੋਂ ਕਰਵਾਇਆ ਤੇ ਜਵਾਬ ਮਿਲਦਾ ਜੇ ਤੁਸੀਂ ਵੀ ਆਪਣਾ ਘਰ ਹੈ ਚਮਕਾਉਣਾ ਤੇ ਨੰਬਰ ਇਹੀ ਹੈ ਮਿਲਾਉਣਾ 416-473-4258। ਗਿਲ ਪੇਂਟਿੰਗ, ਜਿਨ੍ਹਾਂ ਨੂੰ 20 ਸਾਲਾਂ ਦਾ ਤਜਰਬਾ ਹੈ ਪਰਫੈਕਸ਼ਨ ਪੇਂਟਿੰਗ, ਪੌਪਕੋਰਨ ਸੀਲਿੰਗ ਰਿਮੂਵਲ ਤੇ ਚੈੱਕ ਪੈਨ ਸਟੇਨਿੰਗ। ਨੰਬਰ ਮਿਲਾ ਲਵੋ ਤੇ ਆਪਣਾ ਘਰ ਚਮਕਾ ਲਵੋ 416-473-4258 416-473-4258 ਗਿਲ ਪੇਂਟਿੰਗ। RSG ਕਸਟਮ ਸੋਫਾ ਐਂਡ ਅਪਹੋਲਸਟਰੀ ਵਾਲਿਆਂ ਦਾ ਹੈ ਸੁਨੇਹਾ। ਜੇ ਸੋਚ ਰਹੇ ਹੋ ਘਰ ਨੂੰ ਸਜਾਉਣਾ, ਮੇਰੀ ਭੈਣੋ ਤੇ ਵੀਰੋ ਐਸੀ ਮਹਿੰਗਾਈ ਨੂੰ ਵੇਖ ਕੇ ਨਾ ਰੁਕ ਜਾਣਾ। RSG ਕਸਟਮ ਸੋਫਾ ਐਂਡ ਅਪਹੋਲਸਟਰੀ ਨੂੰ ਨੰਬਰ ਹੈ ਮਿਲਾਣਾ। ਇਹ ਤੁਹਾਡੇ ਸੋਫਿਆਂ, ਬੈੱਡ, ਹੋਰ ਫਰਨੀਚਰ ਨੂੰ ਮਾਡਰਨ ਲੁੱਕ ਦੇ ਕੇ ਨਵਾਂ ਕਰ ਦੇਣਗੇ। ਤੇ ਜੇ ਆਪਣੀ ਜਗ੍ਹਾ ਦੇ ਮੁਤਾਬਕ ਆਪਣੇ ਡਿਜ਼ਾਈਨ ਦਾ ਫਰਨੀਚਰ ਹੈ ਬਣਾਉਣਾ, ਤਾਂ ਵੀ ਇਹਨਾਂ ਨੂੰ ਹੀ ਬੁਲਾਉਣਾ। ਪੈਸੇ ਖਰਚੋ ਘੱਟ ਤੇ ਕਰ ਲੋ ਸਦਰਾਂ ਪੂਰੀਆਂ। ਰਾਜਵੀਰ ਜੀ ਨਾਲ ਕਰੋ ਗੱਲ 647-705-1317 RSG ਕਸਟਮ ਸੋਫਾ ਐਂਡ ਅਪਹੋਲਸਟਰੀ 647-705-1317 647-705-1317
Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure. African Lion
Safari. You just can't get any closer than this. Begin your adventure today at lionsafari.com.
The Downtown Trends Catherine's Holi Festival of Color presented by Adapt Immigration आ रहा है Downtown Trends Catherine's में Niagara Falls से 15 मिनट दूर Join कीजिए हमें Saturday June 14 को 1 PM से 5 PM के बीच One Javides Host Marquee पर एक vibrant celebration के लिए जो dedicated है South Asian culture को ये free event है जिसमें मिलेगा एक color fit Holi paints के साथ firefighters spray का fun authentic food का taste और cultural dances के charm के साथ साथ live music का full on vibe तो discussion बिल्कुल free है लेकिन अगर आप जून 12 से पहले साइन अप करते हो तो आपको मिलेगा डिस्काउंटेड रेट ऑन होली टी शर्ट और पेंट अभी रजिस्टर कीजिए mydowntown.ca पर Hello Brampton, join karo sanu Wednesday June 18 nu ek virtual open house le jithe assi downtown Brampton which heritage conservation the importance bare gal karange ji ha city of Brampton chahunda hai tode sujhav tode ideas heritage nu preserve karan le ta jo sade downtown di unique vibe te culture nu protect kita ja sake register karan le visit karo letsconnect.brampton.ca/heritage letsconnect.brampton.ca/heritage
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ ਵਧੇਰੇ ਜਾਣਨ ਲਈ ontario.ca/gov.psw ਤੇ ਜਾਓ ਇਸ ਲਈ ਅਦਾਇਗੀ ਅੰਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
Y Media Group proudly presents Radio Y. Tune in to Radio Y 24/7 on the Y Media app or call 6.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਇੱਕ ਇੱਕ ਕਰਕੇ ਤੁਹਾਡੀਆਂ ਸਾਰੀਆਂ ਕਾਲਸ ਲਵਾਂਗੇ ਜਗਤਾਰ ਨਿੱਜਰ ਸਾਹਿਬ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਫਿਰ ਕਮਲਜੀਤ ਮਿਨਾਸ ਸਾਹਿਬ ਤੁਹਾਡੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਜਾਏਗੀ ਫਿਰ ਇਕਬਾਲ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ ਫਿਰ ਗਿਰੀਸ਼ ਜੀ ਤੁਹਾਡੇ ਨਾਲ ਵੀ ਗੱਲ ਕਰਾਂਗੇ ਸਾਰੇ ਕਾਲਰ ਰਿਕੁਐਸਟ ਹੈ ਕਿ ਫੋਨ ਆਪਣਾ ਮਿਊਟ ਕਰ ਲੈਣਾ ਔਰ ਜਦੋਂ ਤੁਹਾਡਾ ਨਾਮ ਲਵਾਂਗੇ ਉਦੋਂ ਫਿਰ ਤੁਸੀਂ ਆਪਣੇ ਵਿਚਾਰ ਜਿਹੜੇ ਨਾਲ ਦੇ ਨਾਲ ਰੱਖੀ ਜਾਣਾ ਜੀ ਜਗਤਾਰ ਨਿੱਜਰ ਸਾਹਿਬ ਯੂ ਆਰ ਔਨ ਦੀ ਅਰ ਜੀ ਗੋ ਹੈਡ ਕੀ ਕਹਿਣਾ ਚਾਹੋਗੇ
ਯੁਧਵੀਰ ਪਹਿਲਾਂ ਤੇ ਬੜੇ ਸਮੇਂ ਬਾਅਦ ਗੱਲ ਹੋ ਰਹੀ ਵੀਰ ਥੈਂਕ ਯੂ ਧੰਨਵਾਦ ਕਾਲ ਲੈਣ ਦਾ ਤੁਹਾਡਾ ਜੀ
ਵੈਲਕਮ ਸਰ ਵੈਲਕਮ ਹੋਰ ਸੁਣਾਓ ਕੀ ਹਾਲ ਆ ਸਿਹਤ ਠੀਕ ਹੈ ਘਰ ਪਰਿਵਾਰ ਠੀਕ ਹੈ ਆਲ ਇਜ਼ ਵੈਲ
ਪੁਰਾਣੀ ਦੀ ਮੇਰਾ ਪੂਰੀ ਕਹਿੰਦਾ ਨਾ ਵੀ ਉਹ ਕਰ ਰਿਹਾ ਵਧੀਆ ਕਰ ਰਿਹਾ ਜੀ ਗੁੱਡ ਆਲ ਇਜ਼ ਗੁੱਡ
ਵਾਹਿਗੁਰੂ ਸ਼ੁਕਰ ਸ਼ੁਕਰ ਹਾਂਜੀ ਪਲੀਜ਼ ਗੋ ਅਹੈਡ ਸਰ
ਬਿਲਕੁਲ ਜੀ ਸ਼ੁਕਰੀਆ ਜੀ ਬਸ ਉਹਦਾ ਤੇ ਫਿਰ ਗੱਲ ਹੈਗੀ ਕੀ ਹੈ ਨੇਟੋ ਦੀ ਗੱਲ ਚੱਲ ਰਹੀ ਸੀਗੀ
ਜੀ ਜੀ
ਨੇਟੋ ਸਵਾਰ ਦਾ ਕਿਸੇ ਦਾ ਕੀ ਹੈ ਕਿਸੇ ਕੰਟਰੀ ਚ ਲੜਾਈ ਨਹੀਂ ਕਰੋ ਰੁਕਵਾ ਸਕਦੇਗੇ ਕਿਸੇ ਨੂੰ ਰੋਕ ਨਹੀਂ ਸਕਦੇ ਗੇ ਕਿਸੇ ਨੂੰ ਟੋਕ ਨਹੀਂ ਸਕਦੇ ਗੇ ਸਿਰਫ ਇਹ ਧਮਕੀ ਦੇ ਸਕਦੇ ਕਹਿ ਲਈ ਫਾਇਦਾ ਕੀ ਨੇਟੋ ਦਾ ਇੰਨੇ ਬਿਲੀਅਨ ਡਾਲਰ ਜਾ ਰਹੇ ਜਿਹੜੇ ਕਿੱਥੇ ਜਾ ਰਿਹਾ ਪੈਸਾ ਉਹ ਸਾਨੂੰ ਲੋੜ ਹੀ ਕੀ ਨੇਟੋ ਦੀ ਸਪੈਸ਼ਲੀ ਕੈਨੇਡਾ ਨੂੰ ਕੀ ਲੋੜ ਹੈ ਨੇਟੋ ਦੀ ਕੋਈ ਪੈਸਾ ਅਸੀਂ ਮਿਲਟਰੀ ਸਪੈਂਡ ਕਰ ਲਾ ਥੋੜਾ ਬਹੁਤ ਵਰਤਿਆ ਅਸੀਂ ਕਿਉਂ ਵੀ ਚਲਾਉਣ ਇੱਥੇ ਵਾਈ ਆਰ ਵੀ ਇਨ ਪਾਰਟ ਆਫ ਨੇਟੋ ਐਂਡ ਵਾਈ ਨੇਟੋ ਇਜ਼ ਇਵਨ ਦੇਅਰ ਨਿਊਟਰਲ ਦਾ ਮਕਸਦ ਇਹ ਸੀਗਾ ਵਰਲਡ ਵਾਰ 2 ਤੋਂ ਬਾਅਦ ਆਈ ਬਲੀਵ ਕਿ ਕਿਸੇ ਕੰਟਰੀ ਦੀ ਲੜਾਈ ਨਹੀਂ ਹੋਊਗੀ ਇਹ ਰੋਕਣਗੇ ਸਾਰਿਆਂ ਨੂੰ ਰੋਕੀਏ ਕੋਈ ਕਿ ਮਨ ਦਾ ਗੱਲ ਇਹਨਾਂ ਦੀ ਨਾ ਇਜ਼ਰਾਇਲ ਮੰਨਦਾ ਹੈ ਨਾ ਰਸ਼ੀਆ ਮੰਨਦਾ ਹੈ ਨਾ ਯੂਕਰੇਨ ਮੰਨਦਾ ਨਾ ਸੀਰੀਆ ਮੰਨਦਾ ਨਾ ਇਰਾਨ ਮੰਨਦਾ ਦੁਨੀਆਂ ਦੀ ਕੰਟਰੀ ਕਿਹੜਾ ਮੰਨਦਾ ਕਿਹੜਾ ਚੱਲ ਇਹਨਾਂ ਦੀ ਨਾ ਚਾਈਨਾ ਮੰਨਦਾ ਕੀ ਤੁਹਾਡੇ ਕੀ ਵੀ ਉਹਦੇ ਪਰ ਕੀ ਇਹ ਖੇਡ ਬਣਾਈ ਜਾਂਦੇ ਬੜਾ ਗੱਲ ਤੋਂ
ਜਗਤਾਰ ਮੇਜਰ ਸਾਹਿਬ ਮੈਂ ਇੱਥੇ ਦੋ ਪੁਆਇੰਟ ਜ਼ਿਕਰ ਕਰਾਂਗਾ ਪਹਿਲਾ ਪੁਆਇੰਟ ਤਾਂ ਮੈਂ 100% ਤੁਹਾਡੇ ਨਾਲ ਹੀ ਐਗਰੀ ਕਰਦਾ ਹੈ ਕਿ ਦੇਖੋ ਅਲੱਗ ਅਲੱਗ ਨੰਬਰਸ ਨੇ ਕੋਈ 15 ਬਿਲੀਅਨ ਕਹਿ ਰਿਹਾ ਐਕਸਟਰਾ ਖਰਚਾ ਕਰਨਾ ਪੈਣਾ 2% ਕੋਈ 18 ਕੋਈ 20 ਕੋਈ 22 ਕੋਈ 25 ਚਲੋ 20 ਬਿਲੀਅਨ ਦੀ ਵੀ ਫਿਕਰ ਲਗਾ ਕੇ ਚਲੋ 20 ਬਿਲੀਅਨ ਡਾਲਰ ਦੇ ਨਾਲ ਫਰਜ਼ ਕਰ ਲਓ ਔਰ ਇੱਕ ਸਾਲ ਦੇ ਵਿੱਚ ਠੀਕ ਹੈ ਇਹ 2025-2026 ਫਿਸਕਲ ਈਅਰ ਦੇ ਵਿੱਚ ਖਰਚ ਕਰਨਾ ਅਸੀਂ ਇੰਨਾ ਪੈਸਾ ਸੋ ਜਿਹੜਾ ਇਹ 20 ਬਿਲੀਅਨ ਡਾਲਰ ਹੈ ਜੇ ਇਹ ਸਵੇਰੇ ਵੰਡ ਦਿੱਤਾ ਜਾਵੇ ਮੈਂ ਕੱਲ ਹੀ ਅਜੇ ਗੱਲ ਕਰ ਰਿਹਾ ਸੀ ਵੀ ਇੱਕ ਪਾਸੇ ਅਸੀਂ ਵਰਲਡ ਕੱਪ ਲੈ ਲਿਆ 2026 ਦਾ ਤੇ ਸਾਡੇ ਕੋਲ ਸਟੇਡੀਅਮ ਕੋਈ ਨਹੀਂ ਹੈ ਵੀ ਜਿਹੜਾ 40,000 ਦੀ ਕਪੈਸਿਟੀ ਦਾ ਹੋਵੇ ਅਸੀਂ ਹਾਸਪਿਟਲ ਯੂਨੀਵਰਸਿਟੀ ਇਨੋਵੇਸ਼ਨ ਹੱਬ ਸਟੇਡੀਅਮ ਪਾਰਕ 20 ਬਿਲੀਅਨ ਡਾਲਰ ਇਸ ਲੋਟ ਆਫ ਮਨੀ ਬਹੁਤ ਕੁਝ ਅਸੀਂ ਇੱਥੇ ਬਿਲਡ ਕਰ ਸਕਦੇ ਹਾਂ ਜੋ ਆਉਣ ਵਾਲੇ 100 ਸਾਲਾਂ ਤੱਕ ਲੋਕਾਂ ਦੀ ਸੇਵਾ ਕਰੇਗਾ ਇੱਕ ਤੁਸੀਂ ਹਾਸਪਿਟਲ ਬਣਾ ਦਿਓ ਫਰਜ਼ ਕਰ ਲਓ ਜੀ ਜਿਹੜਾ 20 ਬਿਲੀਅਨ ਡਾਲਰ ਹੈ ਉਹਦੇ ਚ ਹਾਸਪਿਟਲ ਬਣਾ ਦਿਓ ਯੂਨੀਵਰਸਿਟੀ ਬਣਾ ਦਿਓ ਸਟੇਡੀਅਮ ਇੰਨਾ ਕੁਝ ਬਣ ਜਾਣਾ ਉਹਦੇ ਵਿੱਚ ਤੇ ਕਿੰਨੇ ਸਾਲਾਂ ਤੱਕ ਉਹ ਲੋਕਾਂ ਦੀ ਸੇਵਾ ਕਰਨਗੇ ਹਾਸਪਿਟਲ ਯੂਨੀਵਰਸਿਟੀ ਸਟੇਡੀਅਮ ਐਸਾ ਕੋਈ ਵੀ ਇਨਫਰਾਸਟ੍ਰਕਚਰ ਕੋਈ ਸੀਨੀਅਰ ਹੋਮ ਕੁਛ ਵੀ ਬਣਾ ਸਕਦੇ ਆ 20 ਬਿਲੀਅਨ ਦਾ ਬਹੁਤ ਪੈਸਾ ਹੁੰਦਾ ਅੱਛਾ ਲੇਕਿਨ ਇੱਕ ਚੀਜ਼ ਮੈਂ ਹੋਰ ਵੀ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹੁੰਦਾ ਹੈ ਜੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਕਿਹਾ ਹੈ ਦ ਵਰਲਡ ਹੈਜ਼ ਬਿਕਮ ਅ ਵੈਰੀ ਡੇਂਜਰਸ ਐਂਡ ਡਿਵਾਈਡਡ ਦੇਖੋ ਡੇਂਜਰਸ ਔਰ ਡਿਵਾਈਡਡ ਤੇ ਹੈ ਔਰ ਨਾਲ ਉਹਨਾਂ ਨੇ ਅਮਰੀਕਾ ਤੇ ਵੀ ਖੁੱਲ ਕੇ ਨਿਸ਼ਾਨਾ ਸਾਧਿਆ ਵੀ ਅਮਰੀਕਾ ਤੇ ਹੁਣ ਆਪਣੀ ਹੈਜਮਨੀ ਦੇ ਵੀ ਪੈਸੇ ਲੈਣ ਲੱਗ ਪਿਆ ਅਮਰੀਕਾ ਤੇ ਔਰ ਉਹਦੀ ਡੋਮੀਨੈਂਸ ਵੀ ਖਤਮ ਹੋ ਗਈ ਹੈ ਦ ਐਰਾ ਆਫ ਅਮਰੀਕਨ ਡੋਮੀਨੈਂਸ ਇਜ਼ ਓਵਰ ਸੋ ਪ੍ਰਧਾਨ ਮੰਤਰੀ ਸਾਹਿਬ ਨੇ ਖੁੱਲ ਕੇ ਬੋਲ ਦਿੱਤਾ ਅੱਛਾ ਅਮਰੀਕਾ ਹੁਣ ਸਾਡੋ ਔਰ ਆਲਮ ਤੇ ਇਹ ਹੈ ਕਿ 25% ਸਟੀਲ ਐਲਮੋਨੀਅਮ ਨਹੀਂ ਹੁਣ ਤੇ 50% ਮਤਲਬ ਸਾਡੀ ਦੇਖੋ ਸਾਡੀ ਇਕਾਨਮੀ ਇਸ ਵੇਲੇ ਬਿਲਕੁਲ ਸਕੂਈਜ਼ ਕੀਤੀ ਜਾ ਰਹੀ ਹੈ ਇਹ ਨਹੀਂ ਵੀ ਚਲੋ ਇੱਕ ਬੰਦਾ ਕਹਿੰਦਾ ਹੈ ਜੀ ਕਿ ਚਲੋ ਅਸੀਂ ਹੁਣ ਤੁਹਾਡੀ ਭਾਈ ਤੁਸੀਂ ਛੋਟੇ ਭਰਾ ਹੋ ਕੈਨੇਡਾ ਸਾਡੇ ਅਮਰੀਕਾ ਕਹੇ ਕਿ ਭਾਈ ਛੋਟੇ ਭਰਾ ਹੁਣ ਮੈਂ ਹੋਰ ਮਦਦ ਨਹੀਂ ਕਰ ਸਕਦਾ ਨਹੀਂ ਉਹ ਕਹਿੰਦਾ ਵੀ ਛੋਟੇ ਭਰਾ ਮਦਦ ਤੇ ਕਰਨੀ ਨਹੀਂ ਹੈਗੀ ਹੁਣ ਤੇ ਭਾਈ ਜਿਹੜਾ ਤੇਰੇ ਵਾਲੀ ਕੋਠੀ ਹੈ ਨਾ ਜਾਂ ਤੇ ਆਪਣਾ ਕੋਠੀ ਮੇਰੇ ਨਾਂ ਤੇ ਲਵਾ ਦੇ ਤੇਰਾ ਘਰ ਮੇਰੇ ਨਾਂ ਤੇ ਲਵਾ ਦੇ ਵੀ ਮੈਂ ਹੀ ਚਲਾਉਂਗਾ ਤਾਂ ਫਿਰ ਤਾਂ ਤੈਨੂੰ ਮੈਂ ਰੋਟੀ ਪਾਣੀ ਸਭ ਕੁਝ ਦਿੰਦਾ ਰਹਾਂਗਾ ਜੇ ਤੂੰ ਮੇਰੇ ਨਾਂ ਤੇ ਘਰ ਨਹੀਂ ਲਵਾਉਣਾ ਤੇ ਫਿਰ ਮੈਂ ਤੇਰੇ ਲਈ ਟ੍ਰਬਲ ਕ੍ਰੀਏਟ ਕਰਨੀ ਹੈ ਹੁਣ ਇਹ ਇੱਥੇ ਤੱਕ ਗੱਲ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਪ੍ਰਧਾਨ ਮੰਤਰੀ ਮਾਰਕ ਹਾਂਜੀ ਗੋ ਹੈ
ਚਰਚਾ ਵਿੱਚੋਂ ਮੈਂ ਭੁੱਲ ਲਾਂਗਾ ਗੱਲ ਨੂੰ ਮੈਂ ਚੀਜ਼ ਹਮੇਸ਼ਾ ਖਿਲਾਫ ਹੈ ਜੀ ਛੋਟਾ ਭਰਾ ਵੱਡਾ ਭਰਾ ਬਰਾਬਰ ਚਾਹੀਦੇ ਹੈ ਕੋਈ ਕਿਸੇ ਦਾ ਛੋਟਾ ਵੱਡਾ ਕਿਉਂ ਹੈ ਯਾਰ ਕੋਈ ਵੀ ਇਨਸਾਨ ਕਿਸੇ ਦਾ ਛੋਟਾ ਵੱਡਾ ਕਿਉਂ ਹੈ ਸਾਰੇ ਬਰਾਬਰ ਹੈ ਪਰ ਅਸੀਂ ਇੱਕ ਤੁਸੀਂ ਛੋਟਾ ਭਰਾ ਵੱਡਾ ਭਰਾ ਕਹਿ ਕੇ ਨਾ ਵੀ ਵਾਈ ਡੂ ਵੀ ਰਿਫਰੇਨ ਇਟ ਮਤਲਬ ਕਿ ਜਿਹੜਾ ਵੱਡਾ ਹੈ ਛੋਟੇ ਦੀ ਗੱਲ ਸੁਣਨੀ ਪੈਣੀ ਉਹਦੀ ਨੋ ਸਾਰੇ ਇਕੁਅਲ ਚਾਹੀਦੇ ਹੈ ਭਰਾ ਤਾਂ ਭਰਾ ਹੈ ਬਰਾਬਰ ਹੈ ਮੇਰੀ ਸੋਚ ਹੈ ਸੋ ਸੋਰੀ ਮੈਂ ਤੁਹਾਨੂੰ ਕੱਟਦਾ ਕਿਉਂਕਿ ਬਾਅਦ ਚ ਮੈਨੂੰ ਪੁਆਇੰਟ ਭੁੱਲ ਜਾਣਾ ਸੀ ਸੋਰੀ
ਤੁਹਾਡਾ ਬਹੁਤ ਵਧੀਆ ਸਵਾਲ ਹੈ ਸਾਰੇ ਬਰਾਬਰ ਹੋਣੇ ਚਾਹੀਦੇ ਹੈ ਲੇਕਿਨ ਜ਼ਮੀਨੀ ਹਕੀਕਤ ਇਹ ਹੈ ਕਿ ਜਗਤਾਰ ਨਿੱਜਰ ਸਾਹਿਬ ਤੁਹਾਡੀ ਗੱਲ ਸਹੀ ਹੈ ਬਟ ਜ਼ਮੀਨੀ ਹਕੀਕਤ ਇਹ ਹੈ ਕਿ ਯੈਸ ਅਮਰੀਕਾ ਸਾਡਾ ਬੜੇ ਭਰਾ ਦੀ ਤਰ੍ਹਾਂ ਹੀ ਰਿਹਾ ਹੈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਅਸੀਂ ਅਮਰੀਕਾ ਦੀ ਛੱਤਰ ਛਾਇਆ ਚ ਕਰਦੇ ਰਹੇ ਹਾਂ ਜੇ ਅਮਰੀਕਾ ਨਾ ਹੁੰਦਾ ਤੇ ਜੇ ਰਸ਼ੀਆ ਨੇ ਜਾਰਜੀਆ ਤੇ ਅਟੈਕ ਕਰਤਾ ਜੇ ਰਸ਼ੀਆ ਨੇ ਕ੍ਰੀਮੀਆ ਤੇ ਅਟੈਕ ਕਰ ਦਿੱਤਾ ਜੇ ਰਸ਼ੀਆ ਨੇ ਯੂਕਰੇਨ ਤੇ ਅਟੈਕ ਕਰ ਦਿੱਤਾ ਤੇ ਦੈਨ ਨਥਿੰਗ ਇਜ਼ ਗੋਇੰਗ ਟੂ ਸਟਾਪ ਰਸ਼ੀਆ ਔਰ ਚਾਈਨਾ ਫਰੋਮ ਅਟੈਕਿੰਗ ਅਸ ਔਰ ਟੇਕਿੰਗ ਓਵਰ ਅੱਜ ਆਰਟਿਕ ਰੀਜਨ ਹੈ ਅਸੀਂ ਆਰਟਿਕ ਸੋਵਰਨਿਟੀ ਦੀ ਗੱਲ ਕਰ ਰਹੇ ਹਾਂ ਅੱਜ ਆਰਟਿਕ ਰੀਜਨ ਦੇ ਵਿੱਚ ਮੈਂ ਤਾਂ ਤੁਹਾਨੂੰ ਇੱਕ ਸਿਨੈਰੀਓ ਬਣਾ ਕੇ ਦੱਸਿਆ ਹੋਇਆ ਠੀਕ ਹੈ ਨੀ ਔਰ ਮੈਂ ਸੀਬੀਸੀ ਤੇ ਕਹਿ ਕੇ ਆਇਆ ਸਿਨੈਰੀਓ ਇਹ ਗੱਲ ਮੇਰੀ ਨੋਟ ਕਰ ਲੈ ਮੈਂ ਕਿਹਾ ਜੀ 2035 ਦੇ ਵਿੱਚ ਇੱਕ ਸਬਮਰੀਨ ਖੜਾ ਹੋਏਗਾ ਸਾਡੇ ਇੱਥੇ ਕਰੀਬ ਚਾਈਨਾ ਦਾ ਤੇ ਚਾਈਨਾ ਜਾਂ ਰਸ਼ੀਆ ਚਾਈਨਾ ਜਾਂ ਰਸ਼ੀਆ ਦੋਨੋਂ ਨਿਊਕਲੀਅਰ ਆਰਮ ਕੰਟਰੀਜ਼ ਨੇ ਤੇ ਜੇ ਉਹਨਾਂ ਨੇ ਕਹਿਤਾ ਵੀ ਸਾਡੀ ਆਹ ਗੱਲ ਮੰਨੋ ਨਹੀਂ ਤੇ ਸਾਡੇ ਸਬਮਰੀਨ ਨੇ ਹੁਣੇ ਹੀ ਤੁਹਾਡਾ ਟੋਰੰਟੋ ਔਰ ਵੈਨਕੂਵਰ ਉਡਾ ਦੇਣਾ ਅਸੀਂ ਕੀ ਕਰਾਂਗੇ ਕੌਣ ਹੈ ਸਾਡਾ ਫਿਰ ਬੜਾ ਭਰਾ ਕਹਿ ਲਓ ਛੋਟਾ ਭਰਾ ਫਿਰ ਕੀ ਕਰਾਂਗੇ ਜਗਤਾਰ ਨਿੱਜਰ ਸਾਹਿਬ ਇਹ ਕੁਐਸਚਨ ਕਿੱਦਾਂ ਐਡਰੈਸ ਕਰਾਂਗੇ ਪਲੀਜ਼ ਗੋ ਅਹੈਡ
ਭਾਜੀ ਫਿਰ ਤਾਂ ਵੱਡਾ ਭਰਾ ਟੱਪਣ ਦਾ ਫਰਜ਼ ਹੈ ਉਹਦੇ ਥਰੇ ਜਾਵੜੀਏ ਗੱਲ ਹੈਗੀ ਕੀ ਹੈ ਉਹ ਕਹਿੰਦੇ ਨਾ ਵੀ ਹੁਣ ਸਹਿਣੇ ਤਾਂ ਮਰਨਾ ਇਹਨੂੰ ਛੇਰ ਖਾਵੇ ਜਿਸ ਤਰ੍ਹਾਂ ਮਰਜ਼ੀ ਖਾਵੇ ਇਹਨੂੰ ਜਾਣ ਤਾਂ ਗਈ ਇਹ ਗੱਲ ਹੀ ਹੋ ਗਈ ਫਿਰ ਜੀ ਵੀ ਭਾਈ ਤੈਨੂੰ ਮਰਨਾ ਪੈਣਾ ਵਾ ਸਾਡੇ ਲਈ ਮਰ ਜਾ ਤੂੰ ਉਹਨਾਂ ਲਈ ਮਰ ਜਾ ਫਿਰ ਗੱਲ ਉਹ ਤਾਂ ਫੁੱਬਣੀ ਨੇ ਕੋਈ ਤੀਜੀ ਗੱਲ ਹੈਗੀ ਕੀ ਹੈ ਕਿ ਅਸੀਂ ਆਪਣਾ ਕਰੀਏ ਸਾਨੂੰ ਕਿਸੇ ਤੇ ਬਾਹਾਂ ਦੀ ਲੋੜ ਕਿਉਂ ਪਵੇ ਕਿਸੇ ਦੀ ਤੀਜੀ ਗੱਲ ਹੈ ਕੈਨੇਡਾ ਵੀ ਨੀਟੋ ਕੰਟਰੀ ਹੈਗਾ ਵੈ ਅਸੀਂ ਆਪਣੀ ਟੈਕਨੋਲੋਜੀ ਤਾਂ ਬਣਾਈਏ ਇਜ਼ਰਾਇਲ ਕਿੱਡਾ ਸਾਡਾ ਛੋਟਾ ਕੰਟਰੀ ਹੈ ਅਗਲਾ ਖੰਡਨ ਨਾ ਤਾਂ ਕਿਸੇ ਨੂੰ ਸਾਰੇ ਨਾ ਲੈ ਹੋਣੇ ਨਾ ਅਮਰੀਕਾ ਦੀ ਮੰਨਦਾ ਨਾ ਇੰਗਲੈਂਡ ਦੀ ਮੰਨਦਾ ਨਾ ਫਰਾਂਸ ਦੀ ਮੰਨਦਾ ਉਹ ਕਹਿੰਦਾ ਝੱਟੇ ਕੁਛ ਬੋਲ ਸਾਰੇ ਤੁਸੀਂ ਕਿਸੇ ਨੀ ਮੰਨਦਾ ਅਗਲਾ ਅਸੀਂ ਉਦੋਂ ਕਹਿ ਦਿੰਦੇ ਯਾਰ ਗੱਲ ਕੀ ਹੈ ਆਪਣੇ ਆਪ ਨੂੰ ਤਕੜਾ ਕਰੀਏ ਅਸੀਂ ਕਿਸੇ ਤੇ ਭਰੋਸੇ ਕਰਨਾ ਵੈ ਦੂਜੀ ਗੱਲ ਹੈ ਉਹ ਸਿਆਣੇ ਕਹਿੰਦੇ ਹੁੰਦੇ ਜਿਹਦੇ ਜਦੋਂ ਆਈ ਹੈ ਵੀਰ ਉਦੋਂ ਸਾਹਮਣੇ ਜਾਣਾ ਮੈਂ ਸੋ ਵਟ ਆਪਣੇ ਆਪ ਨੂੰ ਇੰਨਾ ਸਟਰੋਂਗ ਕਰੋ ਤੁਹਾਡਾ ਝਾਕੇ ਕੋਈ ਨਾ ਹੁਣ ਅਗਲੇ 10 ਸਾਲਾਂ ਚ ਦੇਖੋ ਅਮਰੀਕਾ ਨੇ ਸੁਪਰ ਪਾਵਰ ਨੀ ਹੋਣਾ ਗਾ ਚਾਈਨਾ ਹੋਊਗਾ ਚਾਈਨਾ ਦੀ ਮਰਜ਼ੀ ਕਰੋ ਚਾਈਨਾ ਹੁਣ ਕਿਹੜਾ ਸੁਣਦਾ ਅਮਰੀਕਾ ਦੀ ਉਹ ਵੀਰ ਅਸੀਂ ਕਦ ਤੱਕ ਕਹਿੰਦੇ ਨਾ ਕਦ ਤੱਕ ਖੈਰ ਬਣਾਵਾਂਗਾ ਅਸੀਂ ਵੀ ਨੀਡ ਟੂ ਗੈਟ ਅਪ ਓਨ ਸੈਲਫ ਸਟਰੈਂਥ ਆਪਣੇ ਆਪ ਤੁਹਾਡਾ ਕਰਨਾ ਪੈਣਾ ਵੀ ਹੈਵ ਟੂ ਸਟਾਪ ਰਿਲਾਇੰਗ ਓਨ ਪੀਪਲ ਇਹ ਮਾੜੇ ਪਾਉਂਦੇ ਨਿਸ਼ਾਨੀਆਂ ਹੁੰਦੀਆਂ ਵੀ ਫਲਾਨੇ ਭਰੋਸੇ ਬੈਠੇ ਸੀ ਕਿਸੇ ਭਰੋਸੇ ਜ਼ਿੰਦਗੀ ਦੀ ਘੱਟ ਹੁੰਦੀ
ਜਗਤਾਰਨਜੀਤ ਸਾਹਿਬ ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ ਔਰ ਮੈਂ ਵੀ ਅੱਜ ਕੱਲ ਇੱਕ ਨਵਾਂ ਵਰਡ ਜੋ ਮੈਂ ਰੋਜ਼ ਯੂਜ਼ ਕਰਾਂਗਾ ਹੁਣ ਪਿਛਲੇ ਕਾਫੀ ਦਿਨਾਂ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਕੈਨੇਡਾ ਸ਼ੁੱਡ ਐਸਪਾਇਰ ਟੂ ਬਿਕਮ ਅ ਗਲੋਬਲ ਪਾਵਰ ਸੁਪਰ ਪਾਵਰ ਅਮਰੀਕਾ ਹੈ ਕਿ ਨਹੀਂ ਹੈ ਠੀਕ ਹੈ ਅਸੀਂ ਉਹਦੀ ਗੱਲ ਸੁਣ ਰਹੇ ਹਾਂ ਚਾਈਨਾ ਅਗਲੀ ਸੁਪਰ ਪਾਵਰ ਹੈ ਬਾਕੀ ਜਰਮਨੀ ਜਪਾਨ ਫਰਾਂਸ ਇੰਡੀਆ ਇਹ ਸਭ ਸੁਪਰ ਪਾਵਰ ਬਣਨ ਦੀ ਕੋਸ਼ਿਸ਼ ਨੇ ਮੈਂ ਸੁਪਰ ਪਾਵਰ ਵੱਲ ਨਹੀਂ ਗੱਲ ਕਰ ਰਿਹਾ ਮੈਂ ਕਹਿ ਰਿਹਾ ਗਲੋਬਲ ਪਾਵਰ ਬਣਨਾ ਪਰ ਗਲੋਬਲ ਪਾਵਰ ਦੇ ਵਿੱਚ ਜੇ ਨੰਬਰ ਵਨ ਤੇ ਮੈਂ ਫਿਰ ਇਹੀ ਕਹਾਂ ਕਿ ਨੰਬਰ ਵਨ ਇਕਾਨਮੀ ਸਟਰੋਂਗ ਚਾਹੀਦੀ ਹੈ ਠੀਕ ਹੈ ਨੰਬਰ ਟੂ ਟੈਕਨੋਲੋਜੀ ਸਾਡੀ ਬਹੁਤ ਵਧੀਆ ਚਾਹੀਦੀ ਹੈ ਠੀਕ ਹੈ ਨੰਬਰ ਥ੍ਰੀ ਡਿਫੈਂਸ ਪਾਵਰ ਵੀ ਸਾਨੂੰ ਬਣਨਾ ਪਏਗਾ ਇਹ ਮਜਬੂਰੀ ਹੈ ਨਾ ਚਾਹੁੰਦਿਆਂ ਹੋਇਆ ਵੀ ਮੈਂ ਤੁਹਾਡੀ ਗੱਲ ਐਗਰੀ ਕਰਦਾ ਹੈ ਵੀ ਇੰਨਾ ਖਰਚਾ ਅਸੀਂ ਡਿਫੈਂਸ ਤੇ ਕਿਉਂ ਕਰੀਏ ਬਟ ਸਰ ਦ ਵਰਲਡ ਇਜ਼ ਬਿਕਮਿੰਗ ਪ੍ਰਧਾਨ ਮੰਤਰੀ ਨੇ ਡੇਂਜਰਸ ਕਿਹਾ ਚਲੋ ਮੈਂ ਡੇਂਜਰਸ ਨਾ ਵੀ ਕਹਾਂ ਤੇ ਘੱਟੋ ਘੱਟ ਹੋਸਟਾਈਲ ਤੇ ਬਣੀ ਗਈ ਹੈ ਜੇ ਤਾਂ ਜਿੱਧਰ ਦਿਲ ਕਰਦਾ ਹੈ ਕੋਈ ਸਿੰਗਾਪੁਰ ਕੋਈ ਤਾਇਵਾਨ ਕੋਈ ਕੰਟਰੀ ਕਿਸੇ ਦੀ ਮਤਲਬ ਹਰੇਕ ਦੀ ਅੱਖ ਦੂਸਰੀ ਕੰਟਰੀ ਤੇ ਹੈ ਚਾਈਨਾ ਕਹਿੰਦਾ ਮੈਂ ਥੋੜਾ ਜਿਹਾ ਏਰੀਆ ਹੋਰ ਲੈ ਲਵਾਂ ਠੀਕ ਹੈ ਨੀ ਸੋ ਉਸ ਲਿਹਾਜ਼ ਦੇ ਨਾਲ ਕੈਨੇਡਾ ਲੈਂਡਮਾਰਕ ਦੇ ਲਿਹਾਜ਼ ਦੇ ਨਾਲ ਦੂਸਰੀ ਸਭ ਤੋਂ ਬੜੀ ਕੰਟਰੀ ਹੈ ਸੋ ਕੈਨੇਡਾ ਕੋਲ ਨੈਚੁਰਲ ਰਿਸੋਰਸਿਸ ਬਹੁਤ ਨੇ ਸਾਡੇ ਕੋਲ ਫਰੈਸ਼ ਵਾਟਰ ਜੋ ਦੁਨੀਆ ਦੀ ਅਗਲੀ ਜੰਗ ਕਹਿੰਦੇ ਪਾਣੀ ਲਈ ਹੋਣੀ ਹੈ ਸੋ ਕੱਲ ਨੂੰ ਇਹਨੂੰ ਪ੍ਰੋਟੈਕਟ ਕਰਨ ਲਈ ਜੇ ਸਾਡੀ ਇਕੋਨਮੀ ਵੀ ਸਟਰੋਂਗ ਹੈ ਇਹਨੂੰ ਪ੍ਰੋਟੈਕਟ ਕਰਨ ਲਈ ਸਾਨੂੰ ਇੱਕ ਡਿਫੈਂਸ ਪਾਵਰ ਬਣਨਾ ਪਏਗਾ ਔਰ ਅਸੀਂ ਬਹੁਤ ਟਾਈਮ ਜ਼ਾਇਆ ਕਰ ਦਿੱਤਾ ਅਸੀਂ ਬਹੁਤ ਟਾਈਮ ਜ਼ਾਇਆ ਕਰ ਦਿੱਤਾ ਦੁਨੀਆ ਭਰ ਦੀਆਂ ਪ੍ਰੋਬਲਮਸ ਦੇ ਕਾਰਨ ਇੱਥੇ ਦਿੱਕਤਾਂ ਦੁਨੀਆ ਦੀ ਕਿਤੇ ਕੋਈ ਪ੍ਰੋਬਲਮ ਹੈ ਮਿਡਲ ਈਸਟ ਦੇ ਵਿੱਚ ਕੋਈ ਕਨਫਲਿਕਟ ਹੈ ਉਹ ਕਹਿੰਦੇ ਜੀ ਇੱਥੋਂ ਅਸੀਂ ਸੋਲਵ ਕਰਨਾ ਹੈ ਦੁਨੀਆ ਦੀ ਕੋਈ ਵੀ ਪ੍ਰੋਬਲਮ ਕਿਤੇ ਹੈ ਇੱਥੇ ਉਹਦੇ ਲਈ ਲੜਾਈਆਂ ਲੜ ਰਹੇ ਹਾਂ ਔਰ ਸਭ ਤੋਂ ਵੱਡੀ ਦਿੱਕਤ ਹੁਣ ਹੋਰ ਆ ਰਹੀ ਹੈ ਸਾਨੂੰ ਸਭ ਤੋਂ ਵੱਡੀ ਦਿੱਕਤ ਅਸੀਂ ਕਹਿੰਦੇ ਜੀ ਪੈਲੇਸਟਾਈਨ ਆਜ਼ਾਦ ਕਰਾ ਦੋ ਅਸੀਂ ਕਹਿੰਦੇ ਜੀ ਕਸ਼ਮੀਰ ਆਜ਼ਾਦ ਕਰਾ ਦੋ ਖਾਲਿਸਤਾਨ ਬਣਾ ਦੋ ਹੁਣ ਆਪਣੇ ਘਰ ਦੇ ਵਿੱਚ ਉਹ ਗਜ਼ਾ ਬਣ ਗਿਆ ਘਰ ਚ ਕਿੱਦਾਂ ਗਜ਼ਾ ਬਣ ਗਿਆ ਹੁਣ ਆਪਣੇ ਘਰ ਦੇ ਵਿੱਚ ਡੈਨੀਅਲ ਸਮਿਥ ਦੇ ਬਿਆਨ ਰੋਜ਼ ਸੁਣ ਲਓ ਕੱਲ ਪਰਸੋਂ ਵੀ ਮੈਂ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀਗਾ ਵੈਸ਼ੀ ਦੇ ਨਾਲ ਵੈਸ਼ੀ ਕੈਪਲੋਜ਼ ਬੜੀ ਵਧੀਆ ਪੱਤਰਕਾਰ ਹੈ ਤੁਸੀਂ ਸੁਣੋ ਨਾ ਹੁਣ ਮਤਲਬ ਇੱਕ ਹੁੰਦਾ ਹੈ ਕਿ ਇੱਕ ਬੰਦਾ ਕੋਈ ਮੈਂਬਰ ਪਾਰਲੀਮੈਂਟ ਕੋਈ ਬਿਆਨ ਦੇ ਦਿੰਦਾ ਹੈ ਕੋਈ MLA ਕੋਈ ਬਿਆਨ ਦੇ ਦਿੰਦਾ ਹੁਣ ਤੇ ਸਾਡੇ ਪ੍ਰੀਮੀਅਰ ਦੀ ਬਿਆਨ ਦੇ ਕਿਊਬੈਕ ਨੇ ਕਿਤੇ ਬੰਦ ਥੋੜੀ ਕਰ ਦਿੱਤਾ
ਵੀਰ ਬਿਆਨਾਂ ਨਾਲ ਕੁਛ ਨੀ ਹੋਣਾ ਪਤਾ ਕੀ ਇਸ ਚੀਜ਼ ਤੇ ਨਾ ਮੈਂ ਚਾਹੁੰਦਾ ਕਿ ਕਿਸੇ ਨਾਲ ਟੀਵੀ ਤੇ ਲੰਮਾ ਚੌੜਾ ਕੋਈ ਡਿਸਕਸ਼ਨ ਕਰੀਏ ਠੀਕ ਹੈ ਜੀ ਹੁਣ ਦੇਖੋ ਸਿੰਪਲ ਜੀ ਗੱਲ ਹੈ ਭਾਸ਼ਣ ਨਾਲ ਰਾਸ਼ਟਰ ਨਹੀਂ ਚੱਲਦਾ ਜੀ ਪਹਿਲੀ ਗੱਲ ਠੀਕ ਹੈ ਤੀਜੀ ਗੱਲ ਮੈਂ ਪਿਛਲੇ 15 ਸਾਲਾਂ ਤੋਂ ਇਹ ਚੀਜ਼ ਰੌਲਾ ਪਾ ਰਿਹਾ ਵੀ ਅਲਬਰਟਾ ਜਾਂਦੀ ਰਿਫਾਇਨਰੀ ਕਿਉਂ ਨੀ ਲਾਉਂਦੇ ਹੈਗੇ ਜਿੱਦਾਂ ਦਾ ਗੰਦਾ ਮੰਦਾ ਤੇਲ ਹੈਗਾ ਕੱਚਾ ਜੇ ਭੇਜ ਰਹੇ ਹਾਂ ਪਕਾ ਕੇ ਭੇਜੋ ਤੁਸੀਂ ਉਹਨੂੰ ਚੀਜ਼ ਨੂੰ ਉਹ ਕੱਚਾ ਭੇਜ ਰਹੇ ਹੋ ਪਾ ਕੇ ਵਾਪਸ ਆ ਰਿਹਾ ਮਹਿੰਗਾ ਲੈ ਰਹੇ ਹੋ ਤੁਸੀਂ ਯਾਰ ਕਿ ਦਿਮਾਗ ਚ ਰੁਸ ਪਿਆ ਵਿਆ ਤੁਸੀਂ ਜਿਹੜਾ ਅਮਰੀਕਾ ਤੋਂ ਤੇਲ ਇੰਪੋਰਟ ਕਰ ਰਹੇ ਹੋ ਘੱਟੋ ਘੱਟ ਆਪਣਾ ਕੱਢੋ ਆਪਣੇ ਕੰਟਰੀ ਸਪਲਾਈ ਕਰੋ ਵਟ ਇਜ਼ ਸਟੋਪਿੰਗ ਯੂ ਤੀਜੀ ਗੱਲ ਮੇਰੇ ਨਾਲ ਤੱਪਿਆ ਦਾ ਕੀ ਕਰਨਾ ਪਿਓ ਦਾ ਜਿਹੜਾ ਖਜ਼ਾਨਾ ਬਹੁਤ ਪਿਆ ਜੇ ਜਵਾਕਾਂ ਨੇ ਵਰਤਣਾ ਨੀ ਗਿਆ ਜ਼ਮੀਨ ਚ ਕੱਢ ਕੇ ਉਹਨੂੰ ਪਿਆ ਕੋਈ ਹੋਰ ਕਬਜ਼ਾ ਕਰ ਲਓ ਫਿਰ ਦਾਬੀ ਜਾਊਗਾ ਉਹ ਅਸੀਂ ਗੱਲ ਕੀ ਹੈ ਇਹ ਸਰਕਾਰਾਂ ਨੂੰ ਜਗਾਉਣਾ ਪੈਣਾ ਇਹਨਾਂ ਨੂੰ ਬੋਰਡ ਲੈਣੇ ਪੈਣੇ ਇਸ ਫੈਸਲੇ ਜੇ ਆਹ ਡੱਡੂ ਮਾਰ ਜਾਣਗੇ ਹਾਈਵੇ ਮੰਨ ਦੇਣਾ ਜੀ ਆਹ ਮੌਜੂਗਾ ਭਾਈ ਗੱਲ ਸੁਣੋ ਮੈਂ ਕਿਸੇ ਵੇਲੇ ਯਾਰ 401 ਐਗਜਿਸਟ ਨੀ ਕਰਦਾ ਸੀ ਅੱਜ ਤੋਂ 60-70 ਸਾਲ ਪਹਿਲਾਂ ਠੀਕ ਹੈ ਜੀ ਕਿੱਥੇ ਜੀ 401 ਉਦੋਂ ਕਿੱਥੇ ਜੀ ਬ੍ਰੈਂਪਟਨ ਸ਼ਹਿਰ ਤੋਂ ਮਤਲਬ ਕੀ ਹੈ ਡਿਵੈਲਪਮੈਂਟ ਆਈ ਹੁੰਦੀ ਹੈ ਆਈ ਹੋਣੀ ਹੈ ਸੋ ਕੌੜੇ ਮੈਣੇ ਫੈਸਲੇ ਲੈਣੇ ਪੈਣੇ ਹੈ ਯੁਧਵੀਰ ਜੀ ਇਹਦੇ ਲਈ ਕਿਹਾ ਕਿ ਰੇਡੀਓ ਦਾ ਟਾਈਮ ਆਪਣਾ ਜਿਹੜਾ ਕਾਫੀ ਜ਼ਿਆਦਾ ਇਹਦੇ ਲਈ ਆਈ ਥਿੰਕ ਮੋਰ ਵੈਲਿਊਬਲ ਹੈਗਾ ਤੁਹਾਡੇ ਹੋਰ ਵੀ ਕਲਾਇੰਟ ਹੈਗੇ ਆ ਕਾਲਰ ਹੈਗੇ ਆ ਇਹ ਕਿਤੇ ਟੀਵੀ ਆਪਣਾ ਕਰਦਾ ਹੈਗਾ ਵੈ ਉੱਥੇ ਆਪਣੀ ਚੀਜ਼ ਤੇ ਖੁੱਲੀ ਡਿਸਕਸ਼ਨ ਕਰਦੀ ਹੈ ਕਿ ਜਿਹੜੇ ਅਥਾਰਟੀਜ਼ ਹੈਗੀਆਂ ਨਾ ਜਿਹੜੇ ਚੰਗੇ ਸੋਚਣ ਵਾਲੇ ਬੰਦੇ ਹੈਗੇ ਆ ਉਹਨਾਂ ਨੂੰ ਮੂਵ ਫਾਰਵਰਡ ਕਰੀਏ ਸਮ ਟਾਈਮ ਆਈ ਫੀਲ ਕਿ ਯਾਰ ਵੀ ਜਾਂ ਵੀ ਸ਼ੁੱਡ ਸਾਡੀ ਸੁਣਦਾ ਕੋਈ ਨੀ ਪ੍ਰੋਬਲਮ ਹੈਗੀ ਜਦੋਂ ਵੀ ਆਈਡੀਆਜ਼ ਹੈਗੇ ਆ ਸਾਡੇ ਕੋਲ ਨਾ ਕੋਈ ਅਥਾਰਟੀ ਹੈ ਨਾ ਸਾਡੀ ਸੁਣਦਾ ਕੋਈ ਜਾਂ ਤਾਂ ਜਿਹੜੇ ਸਿਕਰਦ ਬੰਦੇ ਆ ਸਰਕਾਰ ਉਹਨਾਂ ਦਾ ਕਿ ਪੈਨਲ ਬਣਾਵੇ ਉਹ ਗਾਈਡ ਕਰਨ ਕੁਝ ਐਡਵਾਈਸ ਕਰਨ ਉਹ ਵੱਡੇ ਵੱਡੇ ਐਡਵਾਈਜ਼ਰ ਉਹਨੇ ਪੈਸੇ ਪੇ ਕਰਦੇ ਤੁਹਾਨੂੰ ਮੈਨੂੰ ਪੇ ਕਰਦੇ ਨੂੰ ਵੀ ਕੈਨ ਐਡਵਾਈਸ ਦਮ ਯਾਰ ਲੈਟਸ ਪਲਾਨ ਔਨ ਦਿਸ ਲੈਟਸ ਵਰਕ ਔਨ ਦੈਟ
ਦੇਖੋ ਮੈਂ ਬਾਕੀ ਤੁਸੀਂ ਜਿਸ ਤਰ੍ਹਾਂ ਕਹਿ ਦਿੱਤਾ ਡਿਟੇਲ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਚੈਨਲ ਵਾਈ ਦੇ ਉੱਤੇ। ਇੱਥੇ ਰੇਡੀਓ ਚ ਸਾਡੇ ਕੋਲ ਸਮਾਂ ਬੜਾ ਘੱਟ ਹੁੰਦਾ ਹੈ, ਬਟ ਅਸੀਂ ਡਿਟੇਲ ਦੇ ਵਿੱਚ ਚੈਨਲ ਵਾਈ ਦੇ ਬਾਰੇ ਗੱਲ ਕਰਾਂਗੇ ਔਰ ਤੁਹਾਡੇ ਪੁਆਇੰਟਸ ਬਿਲਕੁਲ ਠੀਕ ਨੇ, ਤੁਹਾਡੇ ਪੁਆਇੰਟਸ ਬਿਲਕੁਲ ਠੀਕ ਨੇ। ਥੈਂਕ ਯੂ ਜਗਤਾਰ ਰਿਜੇ ਸਾਹਿਬ, ਬਹੁਤ
ਮਿਹਰਬਾਨੀ।
ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਦਿਵਾਲ ਸਾਹਿਬ, ਥੈਂਕ ਯੂ ਤੁਹਾਡਾ ਟਾਈਮ ਦੇਣ ਦਾ, ਤੇ ਮੈਂ ਬੜਾ ਚਲੋ ਵਾਈਸ ਚੈਨਲ ਦੇ ਤਾਂ ਮਰੀਦ ਹੈਗੇ ਹੀ ਅਸੀਂ, ਤੁਹਾਡੇ ਵੀ ਨਾਲ ਦੇ ਕੇ ਜੋ ਨਿੱਜਰ ਸਾਹਿਬ ਨਾਲ ਗੱਲਬਾਤ ਸੁਣੀ ਆ ਕਾਫੀ ਹੱਦ ਤੱਕ ਮੈਂ ਇਹਨਾਂ ਦੇ ਨਾਲ ਸਹਿਮਤ ਹਾਂ। ਹੁਣ ਸਰ ਦੇਖੋ ਨਾ, ਜਿਹੜੀ ਆਪਾਂ ਕਰ ਰਹੇ ਹਾਂ ਅਸੀਂ ਇੰਨਾ ਪੈਸਾ ਜੋ ਆਪਣੇ ਲਿਬਰਲ ਦੀ ਸਰਕਾਰ ਹੈ ਕਹਿ ਰਹੀ ਅਸੀਂ ਲਾਵਾਂਗੇ ਡਿਫੈਂਸ ਦੇ ਉੱਤੇ, ਤੇ ਇਹਦੇ ਨਾਲ ਸਾਡੇ ਅਮਰੀਕਾ ਸਾਡੇ ਨਾਲ ਮੁੱਢ ਬੈਠਾ ਆ, ਤੇ ਉਹਦੇ ਅਸੀਂ ਕਿੰਨਾ ਕੁ ਲਾਗੇ ਹੋ ਜਾਵਾਂਗੇ। ਅਮਰੀਕਾ ਇਜ਼ ਆਫਟਰ ਆਲ ਸੁਪਰ ਪਾਵਰ ਹੈ ਨਾ, ਅੱਜ ਵੀ ਹੈ ਤੇ ਮੇਰੇ ਖਿਆਲ ਦੇ ਅਗਲੇ 20 ਸਾਲ ਤੱਕ ਰਹੇਗੀ ਰਹੇਗੀ, ਕਿਉਂਕਿ ਨਹੀਂ ਤੇ ਲੋਕੀ ਲੜ ਪੈਂਦੇ, ਤੁਹਾਨੂੰ ਪਤਾ ਇਹਨਾਂ ਦੀ ਹਿਸਟਰੀ ਕਿਹੋ ਜਿਹੀ ਹੈਗੀ ਆ। ਉਹਦੇ ਨਾਲ ਖਰਾਬ ਨਹੀਂ ਹੋ ਗਿਆ, ਜਿਹੜਾ ਹੁਣ ਇਹਨਾਂ ਦੇ ਰਿਫਾਇਨਰੀ ਦੀ ਗੱਲ ਕੀਤੀ ਆ, ਉਹ ਲੱਗਣੀ ਬਹੁਤ ਦੇਰ ਲੱਗਣੀ ਚਾਹੀਦੀ, ਸਾਨੂੰ ਉੱਥੇ ਪੈਸਾ ਲਾਉਣਾ ਚਾਹੀਦਾ ਆ। ਜਿਹੜਾ ਆਇਲ ਆ ਕਿੰਨੀ ਵੱਡੀ ਇਕਾਨਮੀ ਆ ਵਰਲਡ ਦੇ ਵਿੱਚ, ਇਹ ਇੱਕ ਬਲੈਕ ਗੋਲਡ ਕਿਹਾ ਜਾਂਦਾ ਇਹਨੂੰ, ਉਹਦੇ ਉੱਪਰ ਕਿਉਂ ਨੀ ਗੱਲਬਾਤ ਹੋ ਰਹੀ ਇਹ? ਹਾਂਜੀ, ਤੇ ਮੈਨੂੰ ਨੀ ਲੱਗਦਾ ਮਤਲਬ ਇਹ ਕੋਈ ਸਹੀ ਫੈਸਲਾ ਆ। ਠੀਕ ਹੈ ਡਿਫੈਂਸ ਹੋਣੀ ਚਾਹੀਦੀ, ਪਰ ਜਦ ਸਾਡੇ ਕੋਲ ਅਮਰੀਕਾ ਨਾਲ ਹੈਗਾ ਆ, ਸਾਰਾ ਕੁਝ ਚੱਲ ਹੀ ਰਿਹਾ, ਉਹ $62 billion ਮੰਗ ਲਿਆ ਸੀ, 20 ਅਸੀਂ ਵੀ ਕਰ ਰਹੇ ਹਾਂ, ਤਾਂ ਉਹਨਾਂ ਦਾ ਸਾਡਾ ਇਨਫਲੇਸ਼ਨ ਹੋਰ ਵੱਧ ਜਾਣਾ, ਉਹਦੇ ਨਾਲ ਕਲੇਸ਼ ਪਾਏਗਾ ਅਮਰੀਕਾ ਦੇ ਨਾਲ, ਮੁੱਢਾ ਸਾਡੇ ਉਹ। ਔਰ ਦੂਸਰਾ ਸਰ ਮੇਰਾ ਲਾਸਟ ਕੁਐਸਚਨ ਇਹ ਹੈ, ਮੈਂ ਜ਼ਿਆਦਾ ਟਾਈਮ ਲੈਣਾ ਤੁਹਾਡਾ, ਦੇਖੋ ਪਹਿਲਾਂ ਤੇ ਜਿਹੜੇ ਕਿਹੜੀਆਂ ਸਿਟੀਆਂ ਸਾਡੇ ਇੱਥੇ ਮਰੇ ਆ, ਲਿਬਰਲ ਗਵਰਨਮੈਂਟ ਕਹਿ ਰਹੀ ਹੈ ਜੀ ਇੰਡੀਆ ਦੀਆਂ ਜਿਹੜੀਆਂ ਏਜੰਸੀ ਨੇ ਉਹਨਾਂ ਦਾ ਹੱਥ ਰਿਹਾ, ਮੋਦੀ ਸਾਹਿਬ ਨੂੰ ਪਹਿਲਾਂ ਨਹੀਂ ਬੁਲਾ ਰਹੇ ਸੀ, ਮੈਂ ਮੋਦੀ ਸਾਹਿਬ ਆਉਣ ਜੀ ਸਦਕੇ ਆਉਣ, ਵੈਸੇ ਵੀ ਦੇਹੀ ਲੈਕ ਟੂ ਟਰੈਵਲ, ਹਾਂਜੀ। ਤੇ ਉਦੋਂ ਬਾਅਦ ਦੇ ਵਿੱਚ ਹੁਣ ਉਹ ਇੱਥੇ ਉਹ ਸਵਾਲ ਪੁੱਛਣਗੇ ਮੋਦੀ ਸਾਹਿਬ ਨੂੰ, ਹਾਂਜੀ ਵੀ ਲਿਬਰਲ ਵਾਲੀ ਗਵਰਨਮੈਂਟ ਜਾ ਕੇ ਜਿਹੜੇ ਸਾਡੇ ਪੱਤਰਕਾਰ ਈਵਨ ਇਨਕਲੂਡ ਯੂ ਰਾਈਟ, ਵੀ ਤੁਸੀਂ ਜਾ ਕੇ ਕਿਸੇ ਕੋਲ ਵਾਈ ਮੀਡੀਆ ਦਾ ਆਪਣਾ ਇੱਕ ਬੜਾ ਲੈਵਲ ਹੈਗਾ ਇੱਥੇ ਕੈਨੇਡਾ ਦੇ ਵਿੱਚ ਵਰਲਡ ਲੈਵਲ ਤੇ, ਤੇ ਉਹਦੇ ਵਿੱਚ ਵੀ ਉਹ ਕਿਵੇਂ ਇਹਨਾਂ ਨੇ ਉਹਨੂੰ ਸੋਲਵ ਕਰਨਗੇ ਇਸ ਚੀਜ਼ ਨੂੰ ਸਰ ਇਹ। ਤੇ ਬਾਕੀ ਸਰ ਲਾਸਟ ਮੇਰਾ ਇਹ ਹੈ, G20, G7, G8 ਪਿਛਲੀ ਵਾਰ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਹੋਇਆ ਸੀਗਾ ਇਹਨਾਂ ਦੀ ਮੀਟਿੰਗ ਹੋਈ ਆ, ਤੇ ਉੱਥੇ ਤੇ ਮੋਦੀ ਸਾਹਿਬ ਦਾ ਫੋਟੋ ਦਾ ਚੱਕਰ ਪੈ ਗਿਆ ਸੀ, ਉਹ ਪਿਛਲੀ ਲਾਈਨ ਚ ਖੜੇ ਸੀ ਜੀ, ਮੋਦੀ ਚਾਹੀਦਾ ਸੀ, ਨਿਕਲਿਆ ਨਿਕਾਲਿਆ ਕੁਛ ਨੀ ਇਹਨਾਂ ਦੇ ਕੋਲੋਂ, ਆਈ ਥਿੰਕ ਇਜ਼ ਅ ਬੇਸਟ ਆਫ ਮਨੀ ਹੈ ਸਰ। ਬਾਕੀ ਮੈਂ ਓਵਰ ਹੀਅਰ ਤੁਹਾਡਾ ਸੁਣ ਲਾਂਗਾ, ਥੈਂਕ ਯੂ ਸਰ, ਮਿਹਰਬਾਨੀ।
ਦੋ ਪੁਆਇੰਟ ਤੁਸੀਂ ਕੁਇਕਲੀ ਗਏ ਨੇ, ਮੈਂ ਦੋਨਾਂ ਤੇ ਟੱਚ ਕਰ ਦਿੰਦਾ। ਪਹਿਲਾ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਯੈਸ ਸਰ, ਵਰਲਡ ਇਜ਼ ਬਿਕਮਿੰਗ ਮੋਰ ਐਂਡ ਮੋਰ ਹੋਸਟਾਈਲ, ਪ੍ਰਧਾਨ ਮੰਤਰੀ ਦਾ ਉਹਨੂੰ ਡੇਂਜਰਸ ਕਹਿ ਰਹੇ ਨੇ, ਸੋ ਉਹਨੂੰ ਕਿੱਦਾਂ ਡੀਲ ਕਰਨਾ ਇਹਦੇ ਵਾਸਤੇ, ਯੈਸ ਸਾਨੂੰ ਡਿਫੈਂਸ ਤਾਂ ਦੇਖਣਾ ਹੀ ਪਏਗਾ। ਬਟ ਮੈਂ ਤੁਹਾਡੀ ਗੱਲ ਉਹ ਵੀ ਆਪਣੀ ਜਗ੍ਹਾ ਸਹੀ ਹੈ, ਮੈਂ ਹਮੇਸ਼ਾ ਇੱਕ ਸਪੋਰਟਰ ਰਿਹਾ ਰਿਗਾਰਡ ਫੋਰ ਇਨਫਰਾਸਟਰਕਚਰ, ਪੈਸਾ ਜ਼ਿਆਦਾ ਜ਼ਿਆਦਾ ਇਨਫਰਾਸਟਰਕਚਰ ਤੇ ਜਿਹੜਾ ਉਹ ਖਰਚ ਹੋਣਾ ਚਾਹੀਦਾ। ਦੂਸਰਾ ਪੁਆਇੰਟ ਤੁਹਾਡਾ G7 Summit ਦਾ ਹੈ, ਮੋਦੀ ਸਾਹਿਬ ਦੀ ਇਨਵੀਟੇਸ਼ਨ ਦਾ ਹੈ, ਬਿਲਕੁਲ ਆਈ ਥਿੰਕ ਕੈਨੇਡਾ ਡੈਫੀਨੇਟਲੀ ਉਹਨਾਂ ਨੂੰ ਅਕਾਊਂਟੇਬਲ ਠਹਿਰਾਏਗਾ ਕਿ ਚਾਹੇ ਉਹ ਹਰਦੀਪ ਨਿੱਜਰ ਹੋਣਾ ਦੇ ਕਤਲ ਦਾ ਮਾਮਲਾ ਹੈ, ਉਹਨਾਂ ਨੇ ਕੀਤਾ ਨਹੀਂ ਕੀਤਾ, ਅਦਾਲਤ ਇਹਦੇ ਬਾਰੇ ਡਿਸੀਜਨ ਤਾਂ ਲਏਗੀ, ਬਟ ਇੰਡੀਆ ਨੂੰ ਵੀ ਕੋਪਰੇਟ ਕਰਨ ਲਈ ਆਈ ਐਮ ਸ਼ੋਰ ਕਿ ਗਵਰਨਮੈਂਟ ਕਹੇਗੀ। ਜੇ ਮੋਦੀ ਸਾਹਿਬ ਇੰਟਰਵਿਊ ਦਿੰਦੇ ਨਹੀਂ ਹੈ, ਪਿਛਲੀ ਵਾਰ ਵੀ ਜਦ ਆਏ ਸੀਗੇ ਤੇ ਉਹਨਾਂ ਨੇ ਮੋਦੀ ਸਾਹਿਬ ਨੇ ਇੰਟਰਵਿਊ ਨਹੀਂ ਦਿੱਤਾ ਸੀ, ਜੇ ਸਾਨੂੰ ਇੰਟਰਵਿਊ ਦੇਣਗੇ ਤੇ 100% ਸਾਡਾ ਇਹ ਸਵਾਲ ਡੈਫੀਨੇਟਲੀ ਹੋਏਗਾ ਕਿ ਹਾਂਜੀ ਜ਼ਰੂਰ ਦੱਸੋ ਜੀ ਕਿ ਜਿਹੜਾ ਹਰਦੀਪ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੂੰ ਆਲਰੇਡੀ ਪੱਤਰਕਾਰਾਂ ਨੇ ਪੁੱਛ ਲਿਆ ਕਿ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਕਤਲ ਹੈ ਹਰਦੀਪ ਨਿੱਜਰ ਦਾ, ਇਹਦੇ ਵਿੱਚ ਮੋਦੀ ਸਰਕਾਰ ਇਨਵੋਲਵਡ ਹੈ? ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਇਹਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਅਦਾਲਤ ਇਹਦੇ ਬਾਰੇ ਕੰਮ ਕਰ ਰਹੀ ਹੈ, ਸਾਡਾ ਇਹਦੇ ਬਾਰੇ ਕੋਈ ਜਵਾਬ ਦੇਣਾ ਠੀਕ ਨਹੀਂ ਹੋਵੇਗਾ, ਜਿਹੜਾ ਆਫਿਸ ਮੈਂ ਹੋਲਡ ਕਰਦਾ ਹੈ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ, ਮੈਨੂੰ ਕੋਈ ਵੀ ਪ੍ਰਧਾਨ ਮੰਤਰੀ ਇਹਦੇ ਬਾਰੇ ਕਮੈਂਟ ਨਹੀਂ ਕਰੇਗਾ, ਇਹ ਮਾਰਕ ਕਾਰਨੀ ਸਾਹਿਬ ਨੇ ਕਹਿ ਦਿੱਤਾ ਹੈਗਾ। 416-857 ਸਰ ਤੁਸੀਂ ਆਉਂਦੇ ਰਹੋ, ਮੇਰੇ ਖਿਆਲ ਨਾਲ ਸ਼ਾਇਦ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ ਜਾਂ ਤੁਹਾਡੇ ਨਾਮ ਨਹੀਂ ਹੈ ਸਾਡੇ ਕੋਲ, ਹਾਂਜੀ ਆਪਣਾ ਦੱਸੋ ਸਰ, ਨਾਮ ਦੱਸ ਦਿਓ ਪਹਿਲਾਂ ਔਰ ਵਿਚਾਰ ਦਿਓ। 416-857 ਕੌਣ ਸਾਹਿਬ ਬੋਲਦੇ ਜੀ? ਹੈਲੋ ਜੀ, 416-857 ਸਰ ਤੁਸੀਂ ਆਉਂਦੇ ਰਹੋ, ਮੈਨੂੰ ਇੱਕ ਅਗਲੀ ਕਾਲ ਤੇ ਜਾਣਾ ਪੈਣਾ, ਸਮਾਂ ਬਹੁਤ ਘੱਟ ਹੈ ਜੀ। ਮੈਂ ਵੱਧਦਾ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਸੁਖਮਿੰਦਰ ਜੀ ਤੁਸੀਂ ਆਉਂਦੇ ਰਹੋ, ਸੁਖਮਿੰਦਰ ਸਾਹਿਬ ਗੋ ਹੈਡ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਿੱਧੂ ਜੀ ਮੈਂ ਸੁਣ ਰਿਹਾ ਸੀ ਗੱਲਬਾਤ ਬੜੀ ਵਧੀਆ, ਜਗਤਾਰ ਨੇ ਜੇ ਹੁਣ ਗੇਲ ਗੱਲਬਾਤ ਕੀਤੀ, ਮੈਂ ਉਹਨੂੰ ਅੱਗੇ ਥੋੜਾ ਜਿਹਾ ਉੱਥੇ ਐਡ ਕਰਦਾ
ਜੀ
ਕਿ ਸਾਨੂੰ ਇਹ ਤੇ ਬਿਲਕੁਲ ਸਹੀ ਆ ਪਹਿਲੇ ਹਿਸਾਬ ਦੇ ਨਾਲ ਕਿ ਨਾਟੋ ਬਹੁਤ ਜ਼ਰੂਰੀ ਸੀਗਾ ਪਹਿਲਾਂ, ਪੁਰਾਣੇ ਸਰਕਮਸਟੈਂਸਿਸ ਹਿਸਾਬ ਨਾਲ ਅੱਜ ਨਾਟੋ ਤੋਂ ਸਾਨੂੰ ਕੌਣ ਬਚਾਊ, ਸਾਨੂੰ ਅਮਰੀਕਾ ਤੋਂ ਕੌਣ ਬਚਾਊ? ਕੋਈ ਸਿਕਿਉਰਿਟੀ ਹੈ 5% ਲਾ ਕੇ ਆਫ GDP ਜਾਂ 2% ਜਾਂ 3%? ਕੋਈ ਬੋਲਿਆ ਨਾਟੋ ਦੇ ਮੈਂਬਰ ਤਾਂ ਅਸੀਂ ਹੈਗੇ ਹਾਂ, ਸਾਡੀ ਅਸੀਂ ਆਪਣੀ ਡਿਫੈਂਸ ਦੇ ਲਈ ਸਪੈਂਡ ਕਰਦੇ ਹਾਂ, ਕੰਟਰੀਬਿਊਟ ਕਰਦੇ ਹਾਂ? ਕੋਈ ਬੋਲਿਆ ਨਾਟੋ ਦੇ ਮੈਂਬਰ ਚੋਂ ਜੋ ਰਸ਼ੀਆ ਜੋ ਸਾਨੂੰ ਕਹਿ ਰਿਹਾ ਅਮਰੀਕਾ ਸਾਨੂੰ ਰਸ਼ੀਆ ਤਾਂ ਦਿਖਾਈ ਜਾਂਦੇ ਕਿ ਹਾਂ ਜੀ ਉਹ ਹੈਗਾ ਜੀ ਖਤਰਾ ਹੈਗਾ, ਲੇਕਿਨ ਵਟ ਅਬਾਊਟ ਔਰ ਇਹਨਾਂ ਬਾਰੇ ਤੇ ਇਹ ਵੀ ਕਹਿ ਰਿਹਾ ਕਿ ਐਵਰੀਬਾਡੀ ਇਜ਼ ਅਗੇਂਸਟ ਐਵਰੀਬਾਡੀ, ਇਹ ਤੇ ਹਰ ਬੰਦੇ ਦੀਆਂ ਇੱਕ ਦੂਜੇ ਦੀਆਂ ਲੱਤਾਂ ਵੱਢਦੇ ਆ, ਜਰਮਨ ਵਾਲੇ ਇੰਗਲੈਂਡ ਵਾਲੇ, ਇੰਗਲੈਂਡ ਵਾਲੇ ਜਰਮਨ, ਫਰਾਂਸ ਸਾਰਿਆਂ ਦੀਆਂ, ਔਰ ਸਾਰੇ ਚਾਹੁੰਦੇ ਕੋਈ ਤਾਂ ਨਾ ਆਵੇ, ਅਮਰੀਕਾ ਸਾਰਿਆਂ ਦੀਆਂ ਹੀ, ਉਹ ਇਹਨਾਂ ਦੀ ਤੇ ਹਾਊਸ ਵਿੱਚ ਇਹਨਾਂ ਨੇ ਡਿਫੈਂਡ ਕੀ ਕਰਨਾ ਜੀ? ਤੁਹਾਨੂੰ ਲੱਗਦਾ ਕੋਈ ਇਨ ਸਪਾਈਟ ਆਫ ਇਨਵੈਸਟਿੰਗ ਸੋ ਮਚ ਆਫ ਮਨੀ ਕੋਈ ਛੋਟੀ ਹੈਗੀ ਹੈ 5% ਵੀ ਦੇਤਾ, ਕੋਈ ਸ਼ਿਓਰਿਟੀ ਹੈ, ਕੋਈ ਗਰੰਟੀ ਹੈ ਕਿ ਇਹ ਤੁਹਾਨੂੰ ਡਿਫੈਂਡ ਕਰਨਗੇ? ਕਿਉਂਕਿ ਇਹ ਦੇਖਿਆ ਜਾਏ ਜਿਹੜਾ ਈਸਟ ਵੈਸਟ ਪੈਸੇਜ ਜਿਹੜਾ ਬਣ ਰਿਹਾ ਨੌਰਥ ਦੇ ਵਿੱਚ, ਉਹਦੇ ਵਿੱਚ ਤਾਂ ਅਮਰੀਕਾ ਇਜ਼ ਡਿਸਪਿਊਟਿੰਗ ਦੈਟ, ਉਹ ਕਹਿੰਦਾ ਸਾਡਾ ਵੀ ਹਿੱਸਾ ਹੈਗਾ ਇੱਥੇ, ਹੋਰ ਵੀ ਕਹਿ ਰਿਹਾ। ਸੋ ਮੈਨੂੰ ਤਾਂ ਇਹ ਲੱਗਦਾ ਇਹ ਇੱਕ ਕੁਐਸਚਨ ਹੀ ਬੜਾ ਵੈਲਿਡ ਆ ਕਿ ਗਰੰਟੀ ਹੈ, ਕੋਈ ਪੈਸੇ ਲਾਉਣ ਦਾ ਕੋਈ ਫਾਇਦਾ ਵੀ ਹੈ ਤੁਹਾਨੂੰ? ਮੈਂ ਤਾਂ ਇਹ ਕਹਿ ਰਿਹਾ। ਬਾਕੀ ਜਿਹੜੀ ਗੱਲ ਕਹਿ ਰਹੇ G7, ਇਹ ਤਾਂ ਫੋਟੋ ਵੀ ਹੈਗਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਇਹਨਾਂ ਨੂੰ, ਨਾ ਕੋਈ ਮੰਨਦਾ ਔਰ ਨਾ ਇਹ G7 ਹੈਗਾ। G7 ਦੇ ਵਿੱਚ ਜੇ ਤੁਸੀਂ G7 ਲਿਆਉਣਾ ਤੇ ਕੋਈ ਕੰਟਰੀ ਹੋਰ ਆਉਣਗੇ, ਇਹਨਾਂ ਨੇ ਤਾਂ ਆਪਣਾ ਇੱਕ ਕਲੱਬ ਬਣਾਇਆ ਹੋਇਆ ਸਾਰਾ ਉਹਦੇ ਵਿੱਚ, ਜਿਹਦੀ ਕੋਈ ਚੱਲਦੀ ਨਹੀਂ, ਜਿਹਨੂੰ ਕੋਈ ਮੰਨਦਾ ਨਹੀਂ। ਹਾਂ ਇਹ ਜ਼ਰੂਰ ਆ, ਲੋਕੀ ਤਾਂ ਇਹ ਵੀ ਕਹਿ ਰਹੇ ਕਿ ਸਾਨੂੰ ਖਤਰਾ ਕਹਿੰਦਾ, ਉਹ ਲੋਕ ਤਾਂ ਕਹਿੰਦੇ ਸਾਰਾ ਖਤਰਾ ਹੀ ਤੁਹਾਡਾ ਪੈਦਾ ਕੀਤਾ ਹੋਇਆ, ਤੁਹਾਨੂੰ ਲੜਾਈ ਇੱਕ ਡਿਫੈਂਸਿਵ ਇੱਕ ਆਰਗੇਨਾਈਜੇਸ਼ਨ ਸੀਗੀ, ਤੁਸੀਂ ਤਾਂ ਨਾਓ ਯੂ ਆਰ ਇਫੈਂਸਿਵ ਆਰਗੇਨਾਈਜੇਸ਼ਨ ਤੋਂ, ਕੈਨੇਡਾ ਦੀ ਕੋਈ ਲੜਾਈ ਨਹੀਂ, ਹਰ ਜਗ੍ਹਾ ਲੜਾਈ ਦੇ ਵਿੱਚ ਸਾਨੂੰ ਜਾਣਾ ਪੈਂਦਾ, ਸਾਨੂੰ ਕੰਟਰੀਬਿਊਟ ਕਰਨਾ ਪੈਂਦਾ, ਔਰ ਜੇ ਸਾਡੀ ਜੇ ਕਿਤੇ ਕੋਈ ਗੱਲਬਾਤ ਹੈਗੀ ਉੱਥੇ ਕੋਈ ਬੋਲਦਾ ਨਹੀਂ, ਕੋਈ ਨਹੀਂ ਬੋਲਦਾ, ਕੋਈ ਬੋਲਿਆ ਜੀ? ਤੁਸੀਂ ਮੈਨੂੰ ਇਹ ਦੱਸੋ, ਇਹ ਕੁਐਸਚਨ ਇਹ ਹੈ ਕਿ ਤੁਹਾਡਾ ਸੇਮ ਉਹੀ ਕੁਐਸਚਨ ਆ ਕਿ ਕੋਈ ਫਾਇਦਾ ਹੈ, ਕੋਈ ਸ਼ੋਰਿਟੀ ਹੈ ਆਫਟਰ ਸਪੈਂਡਿੰਗ ਸੋ ਮਚ ਆਫ ਮਨੀ?
ਹਾਂਜੀ, ਤੁਸੀਂ ਲਾਈਨ ਤੇ ਬਰਕਰਾਰ ਰਹਿਣਾ, ਬਾਕੀ ਕਾਲਰ ਰਿਕੁਐਸਟ ਕੇ ਲਾਈਨ ਤੇ ਬਰਕਰਾਰ ਰਹਿਣਾ ਸਾਨੂੰ ਇਸ ਤੋਂ ਪਹਿਲਾਂ ਕਿ ਅਸੀਂ M770 ਲਿਸਨਰਸ ਤੋਂ ਇਜਾਜ਼ਤ ਲਈ। ਬਸ ਮੈਂ ਬਰੀਫਲੀ ਇੰਨੀ ਗੱਲ ਕਹਿ ਦਵਾਂ, ਤੁਸੀਂ ਬਿਲਕੁਲ ਠੀਕ ਕਿਹਾ, ਕੋਈ ਨਹੀਂ ਬੋਲਦਾ ਜੀ, ਕੋਈ ਵੀ ਨਹੀਂ। ਅੱਜ ਗਜ਼ਾ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਲਈ ਕੋਈ ਨਹੀਂ ਬੋਲਦਾ, ਤੇ ਕੈਨੇਡਾ ਲਈ ਵੀ, ਕੈਨੇਡਾ ਦੇ ਵੀ ਤਾਂ ਵਿਦ ਡਿਊ ਰਿਸਪੈਕਟ ਅਸੀਂ ਗੱਲ ਜ਼ਰੂਰ ਕਰ ਰਹੇ ਹਾਂ, ਅਸੀਂ ਆਪਣੇ ਯੂਰੋਪੀਅਨ ਅਲਾਈਜ਼ ਦੇ ਕਰੀਬ ਹੋ ਰਹੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੂੰ ਇੱਥੇ ਤੱਕ ਕਹਿਤਾ ਗਿਆ ਕਿ ਬਈ ਤੁਹਾਡੇ ਨਾਲ ਤੇ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਇੰਗਲੈਂਡ ਗਏ, ਇੰਗਲੈਂਡ ਆਏ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਪਿਛਲੇ 36 ਘੰਟੇ ਚ ਕੀ ਕਮਾਇਆ ਤੁਸੀਂ? ਉਹ ਕਹਿੰਦੇ ਜੀ 36 ਘੰਟੇ ਨੇ, ਮੈਨੂੰ 48 ਘੰਟੇ ਹੋ ਗਏ। ਕਹਿੰਦੇ ਸਾਡੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ, ਇੰਗਲੈਂਡ ਦੇ ਨਵੇਂ ਵੱਡੇ ਪ੍ਰਧਾਨ ਮੰਤਰੀ, ਤਾਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਵੀ ਨਹੀਂ ਖੜੇ ਹੋਏ ਤੇ ਤੁਹਾਨੂੰ ਇਹ BBC ਦੀ ਪੱਤਰਕਾਰ ਪੁੱਛ ਰਹੀ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਤੁਸੀਂ ਇੱਥੇ ਆ ਕੇ ਤੁਹਾਨੂੰ ਫਾਇਦਾ ਕੀ ਹੋਇਆ? ਠੀਕ ਹੈ, ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਅੱਜ ਦੁਨੀਆ ਕਿਸ ਦਿਸ਼ਾ ਵੱਲ ਜਾ ਰਹੀ ਹੈ। ਕੋਈ ਨਹੀਂ ਕਿਸੇ ਨਾਲ ਖੜਦਾ ਸਰ, ਤੁਹਾਨੂੰ ਲੱਗਦਾ ਟਰੰਪ ਸਾਹਿਬ ਦੇ ਸਾਹਮਣੇ ਕੋਈ ਖੜਾ ਹੋ ਸਕਦਾ? ਐਲਨ ਮਸਕ ਨਾਲ ਉਹਦਾ ਟਰਬਲ ਹੋਈ ਹੈ, ਉਹ ਮੈਂ ਅੱਗੇ ਚੱਲ ਕੇ ਡਿਸਕਸ ਕਰ ਲਾਂਗਾ। ਕੋਈ ਕਿਸੇ ਚ ਇੰਨੀ ਤਾਕਤ ਨਹੀਂ ਹੈ ਕਿ ਕੋਈ ਟਰੰਪ ਸਾਹਿਬ ਦੇ ਖਿਲਾਫ਼ ਬੋਲ ਦੇਵੇ। ਜੇ ਕੱਲ ਨੂੰ ਟਰੰਪ ਸਾਹਿਬ, ਮੈਂ ਇਹ ਵੀ ਗੱਲ ਕਹਿ ਦਿੰਦਾ, ਜੇ ਟਰੰਪ ਸਾਹਿਬ ਨੇ ਕੱਲ ਫੈਸਲਾ ਕਰ ਲਿਆ ਕਿ ਅਸੀਂ ਮਿਲਟਰੀ ਭੇਜ ਕੇ ਕੈਨੇਡਾ ਤੇ ਕਬਜ਼ਾ ਕਰਨਾ, ਮੈਨੂੰ ਇੱਕ ਕੰਟਰੀ ਦਾ ਨਾਮ ਦੱਸਣਾ ਤੁਸੀਂ। ਕੱਲ ਨੂੰ ਜੇ ਟਰੰਪ ਸਾਹਿਬ ਨੇ ਫੈਸਲਾ, ਉਹਨੂੰ ਪੱਤਰਕਾਰ ਪੁੱਛਦੇ ਆ ਨਾ ਵੀ ਤੁਸੀਂ ਮਿਲਟਰੀ ਭੇਜ ਕੇ ਕਬਜ਼ਾ ਕਰਨਾ, ਜੇ ਟਰੰਪ ਸਾਹਿਬ ਨੇ ਫੈਸਲਾ ਕਰ ਲਿਆ ਵੀ ਅਸੀਂ ਮਿਲਟਰੀ ਭੇਜ ਕੇ ਜੀ ਕਬਜ਼ਾ ਕਰਨਾ ਕੈਨੇਡਾ ਤੇ, ਮੈਨੂੰ ਇੱਕ ਕੰਟਰੀ ਦਾ ਨਾਮ ਦੱਸ ਦਿਓ ਵੀ ਜਿਹੜਾ ਸਾਡੇ ਨਾਲ ਖੜੇਗਾ। ਕੋਈ ਨਹੀਂ ਖੜੇਗਾ, ਕੋਈ ਨਹੀਂ। 770 AM 770 ਦੇ ਲਿਸਨਰਸ ਨੂੰ ਇੱਥੇ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ ਸਵੇਰੇ ਫਿਰ AM 770 ਦੇ ਨਾਲ ਅਸੀਂ ਸਵੇਰੇ ਫਿਰ ਹਾਜ਼ਰ ਹੋ ਜਾਵਾਂਗੇ ਸਵੇਰੇ 9 ਵਜੇ। ਵਾਈ ਮੀਡੀਆ ਦਾ ਨੰਬਰ 416-475-4165-5000।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773 6472903773।
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਗਨ ਸਬਜ਼ੀ ਫਾਰਮ, ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ, ਮਿੱਟੀ, ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ। ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਗਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 एयरपोर्ट रोड कैलडन या तुसी फोन करो 905-840-9000 905-840-9000।
Twelfth annual Handi Mississauga Halal Food Festival, Friday, June 13th, Saturday, June 14th. Fun, food, and entertainment is back at Celebration Square, Mississauga.